And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਵਾਸੂ ਕੁਮਾਰ ਜੀ ਅੱਜ ਕਿਸੇ ਨਿੱਜੀ ਰੁਝੇਵੇਂ ਕਰਕੇ ਛੁੱਟੀ 'ਤੇ ਨੇ, ਸੋ ਅੱਜ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਪਾਉਣਗੇ, ਪਰ ਖਬਰਾਂ ਦਾ ਸਿਲਸਿਲਾ ਅਸੀਂ ਜ਼ਰੂਰ ਚੱਲਦਾ ਰੱਖਾਂਗੇ। ਕੱਲ੍ਹ ਇੱਕ ਖਬਰ CBSA ਵੱਲੋਂ ਸਾਂਝੀ ਕੀਤੀ ਗਈ ਆ ਕਿ ਜਨਵਰੀ ਮਹੀਨੇ 14 ਜਨਵਰੀ ਨੂੰ ਇੱਕ ਮਰੀਨ ਕੰਟੇਨਰ ਉਹਨਾਂ ਨੂੰ ਰੈਫਰ ਕੀਤਾ ਗਿਆ ਕਿ ਇਸ ਦੀ ਜਾਂਚ ਕੀਤੀ ਜਾਵੇ। ਸੋ ਜਿਹੜੀ ਟਵਾਸਨ ਦੇ ਵਿੱਚ ਫੈਸਿਲਿਟੀ ਆ ਡੈਲਟਾ 'ਚ, ਉੱਥੇ ਇੱਕ ਮਰੀਨ ਕੰਟੇਨਰ ਦੀ ਜਾਂਚ ਕੀਤੀ ਗਈ ਅਤੇ ਉਹਦੇ ਵਿੱਚੋਂ 520.6 ਕਿਲੋ ਅਫੀਮ ਫੜੀ ਗਈ ਹੈ CBSA ਵੱਲੋਂ, ਜ਼ਬਤ ਕੀਤੀ ਗਈ। ਜਾਣਕਾਰੀ ਇਹ ਕੱਲ੍ਹ ਸਾਂਝੀ ਕੀਤੀ ਗਈ ਆ, ਭਾਵੇਂ ਇਹ ਜਿਹੜਾ ਸੀਜ਼ਰ ਸੀ ਇਹ 14 ਜਨਵਰੀ ਨੂੰ ਹੋਇਆ ਸੀ ਟਵਾਸਨ ਦੀ ਕੰਟੇਨਰ ਐਗਜ਼ਾਮੀਨੇਸ਼ਨ ਫੈਸਿਲਿਟੀ ਵਿਖੇ। ਹੁਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਇਹ ਐਗਜ਼ਾਮੀਨੇਸ਼ਨ ਕੀਤੀ ਗਈ, ਜਾਂਚ ਕੀਤੀ ਗਈ ਕੰਟੇਨਰ ਦੀ, ਇਹ ਜਾਣਕਾਰੀ CBSA ਦੇ ਨੈਸ਼ਨਲ ਟਾਰਗੇਟਿੰਗ ਸੈਂਟਰ, CBSA ਦੇ ਪੈਸੀਫਿਕ ਰੀਜਨਲ ਇੰਟੈਲੀਜੈਂਸ ਸੈਕਸ਼ਨ ਅਤੇ US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਸੰਕੇਤ ਤੋਂ ਬਾਅਦ ਇਹ ਜਾਂਚ ਇਸ ਕੰਟੇਨਰ ਦੀ ਕੀਤੀ ਗਈ ਸੀ। ਇਸ ਕੰਟੇਨਰ ਦੇ ਵਿੱਚ ਇੰਡਸਟਰੀਅਲ ਪੇਪਰ ਰੋਲ ਸੀਗੇ, 20 ਰੋਲਸ ਦੀ ਸ਼ਿਪਮੈਂਟ ਸੀ, ਵੱਡੇ ਪੇਪਰਸ ਦੇ ਰੋਲ। ਜਦੋਂ ਜਾਂਚ ਕੀਤੀ ਗਈ, ਐਕਸਰੇ ਕੀਤਾ ਗਿਆ ਤਾਂ 20 ਦੇ ਵਿੱਚੋਂ 9 ਰੋਲਸ ਸ਼ੱਕੀ ਪਾਏ ਗਏ। ਜਦੋਂ ਉਹਨਾਂ ਨੂੰ ਫਰਦਰ ਘੋਖਿਆ ਗਿਆ, ਖੋਲ੍ਹ ਕੇ ਵੇਖਿਆ ਗਿਆ ਤਾਂ ਉਹਦੇ ਵਿੱਚੋਂ 520 ਕਿਲੋ ਤੋਂ ਵੀ ਜ਼ਿਆਦਾ ਅਫੀਮ ਬਰਾਮਦ ਹੋਈ ਹੈ। ਇਹ ਨਹੀਂ ਦੱਸਿਆ ਗਿਆ ਜਦੋਂ CBSA ਤੋਂ ਇਹ ਸਵਾਲ ਪੁੱਛਿਆ ਗਿਆ ਨਾ ਕਿ ਜਿਹੜੀ ਸ਼ਿਪਮੈਂਟ ਸੀ ਇਹਦਾ ਓਰੀਜਨ ਕੀ ਸੀ, ਇਹ ਕਿੱਥੋਂ ਆ ਰਹੀ ਸੀ, ਇੱਥੇ ਕਿੱਥੋਂ ਆਈ, ਇਹ ਨਹੀਂ ਦੱਸਿਆ ਗਿਆ। ਪਰ ਇੰਨਾ ਜ਼ਰੂਰ ਕਿਹਾ ਗਿਆ ਕਿ ਜਿਹੜਾ ਕੰਟੇਨਰ ਸੀ ਇਹ ਡੈਲਟਾ ਵਿਖੇ ਵਾਇਆ ਸਿੰਗਾਪੁਰ ਪਹੁੰਚਿਆ ਹੈ। ਅਤੇ ਹੁਣ ਤੁਸੀਂ ਇਹ ਦੇਖੋ, ਕੱਲ੍ਹ ਦੀ ਇਹ ਖਬਰ, ਇਸ ਤੋਂ ਪਹਿਲਾਂ ਪਰਸੋਂ ਇਹ ਦੱਸਿਆ ਗਿਆ ਸੀ ਕਿ ਸਰੀ ਪੁਲਿਸ ਸਰਵਿਸ ਨੇ ਲਗਭਗ $9 ਲੱਖ ਦੀਆਂ ਡਰੱਗਜ਼ ਫੜੀਆਂ ਸਨ, ਅਤੇ ਜਿਹਦੇ ਵਿੱਚ 3 ਫੋਰਨ ਨੈਸ਼ਨਲਸ ਨੂੰ ਰਾਊਂਡ ਅਪ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ 2 ਜਣਿਆਂ ਨੂੰ ਤਾਂ ਡਿਪੋਰਟ ਵੀ ਕਰ ਦਿੱਤਾ ਗਿਆ, ਅਤੇ ਇੱਕ ਵਿਅਕਤੀ ਜਿਹਦੇ ਉੱਪਰ ਚਾਰਜਿਸ ਲੱਗੇ ਨੇ 24 ਸਾਲਾਂ ਦਾ, ਗੁਰਜੋਤ ਸਿੰਘ, ਉਹ ਵੀ ਫੋਰਨ ਨੈਸ਼ਨਲ ਆ। ਨਾਮ ਤੋਂ ਆਈ ਥਿੰਕ ਇਹ ਗੈਸ ਕਰਨਾ ਮੁਸ਼ਕਲ ਨਹੀਂ ਕਿ ਨੈਸ਼ਨੈਲਿਟੀ ਕਿਹੜੇ ਮੁਲਕ ਨਾਲ ਸੰਬੰਧਿਤ ਹੋਏਗੀ। ਅਤੇ ਜੇ ਇਹ ਗੁਰਜੋਤ ਸਿੰਘ ਇਹ ਪੰਜਾਬੀ ਮੂਲ ਦਾ ਵਿਅਕਤੀ ਆ, ਜਿਹੜੇ ਬਾਕੀ 2 ਨੇ, ਅਗੇਨ ਇਹ ਕੋਈ ਪੱਕੀ ਗੱਲ ਤਾਂ ਨਹੀਂ, ਪਰ ਆਈ ਥਿੰਕ ਇਸ ਗੱਲ ਦੇ ਜੇ ਤੁਸੀਂ ਆਸਾਰ ਦੇਖੋ, ਜਿਹੜੇ 2 ਜਣੇ ਡਿਪੋਰਟ ਹੋਏ ਨੇ ਉਹਨਾਂ ਦੀ ਵੀ ਬੈਕਗਰਾਊਂਡ ਕੀ ਹੋ ਸਕਦੀ ਆ, ਉਹ ਆਈ ਥਿੰਕ ਅੰਦਾਜ਼ਾ ਹੀ ਲਗਾਇਆ ਜਾ ਸਕਦਾ, ਕਿਉਂਕਿ ਜਿਹੜੇ ਡਿਪੋਰਟ ਹੋਏ ਨੇ ਉਹਨਾਂ ਬਾਰੇ ਇਨਫੋਰਮੇਸ਼ਨ 'ਤੇ ਕੋਈ ਸਾਂਝੀ ਕੀਤੀ ਨਹੀਂ ਗਈ। ਸੋ ਪਰਸੋਂ ਇਹ ਖਬਰ ਆਉਂਦੀ ਆ ਵੀ ਸਰੀ ਦੇ ਵਿੱਚ ਤਕਰੀਬਨ $9 ਲੱਖ ਦੀਆਂ ਡਰੱਗਸ ਫੜੀਆਂ ਗਈਆਂ, ਅਤੇ ਜਿਹੜਾ ਇਹ ਗੁਰਜੋਤ ਸਿੰਘ ਸੀ, ਇਹ ਸਰੀ ਪੁਲਿਸ ਸਰਵਿਸ ਦਾ ਮੰਨਣਾ ਕਿ ਇਹ ਸਰੀ ਦੇ ਮੇਨ ਡਰੱਗ ਡੀਲਰਸ ਦੇ ਵਿੱਚੋਂ ਇੱਕ ਸੀ ਜਿਹਨੂੰ ਪੁਲਿਸ ਨੇ ਫੜਿਆ। ਅਤੇ ਕੱਲ੍ਹ ਇਹ ਦੱਸਿਆ ਜਾਂਦਾ ਵੀ 520 ਕਿਲੋ ਤੋਂ ਵੀ ਵੱਧ ਅਫੀਮ ਜਨਵਰੀ ਦੇ ਵਿੱਚ ਜ਼ਬਤ ਕੀਤੀ ਗਈ ਹੈ ਇੱਥੇ ਡੈਲਟਾ 'ਚ। ਸੋ ਜਿਹੜੀ ਸਥਿਤੀ ਆ, ਹਮੇਸ਼ਾ ਮਨ ਦੇ ਵਿੱਚ ਸਵਾਲ ਇਹ ਆਉਂਦਾ ਨਾ ਕਿ 520 ਕਿਲੋ ਤਾਂ ਫੜ ਲਈ, ਨਿਕਲ ਕਿੰਨੀ ਗਈ ਆ, ਅਤੇ ਜਿਨ੍ਹਾਂ ਨੇ 520 ਕਿਲੋ ਭੇਜੀ ਸੀ ਜਾਂ ਮੰਗਵਾਈ ਸੀ, ਉਹਨਾਂ ਨੇ ਇਸ ਤੋਂ ਪਹਿਲਾਂ ਇਸ ਤੋਂ ਛੋਟੀਆਂ ਖੇਪਾਂ ਵੀ ਮੰਗਵਾਈਆਂ ਹੋਣੀਆਂ। ਇੱਦਾਂ ਹੋਣ ਦੇ ਚਾਂਸਿਸ ਘੱਟ ਨੇ ਕਿ ਕਿਸੇ ਦੀ ਪਹਿਲੀ ਹੀ ਖੇਪ 500 ਕਿਲੋ ਤੋਂ ਵੀ ਵੱਧਦੀ ਹੋਵੇ। ਸੋ ਵਾਈਲ ਇਟ ਇਜ਼ ਅ ਗ੍ਰੇਟ ਥਿੰਗ ਕਿ ਜਿਹੜੀ ਇਹ ਡਰੱਗਸ ਇੱਦਾਂ ਫੜੀਆਂ ਜਾ ਰਹੀਆਂ ਨੇ, ਪਰ ਜਿਹੜਾ ਸਵਾਲ ਨਾ ਇੱਕ ਵਾਰ ਫਿਰ ਤੋਂ ਉੱਥੇ ਆ ਜਾਂਦਾ ਕਿ ਜਿਹੜੇ ਪੋਰਟਸ 'ਤੇ ਕੰਟੇਨਰ ਆਉਂਦੇ ਨੇ ਉਹਨਾਂ 'ਚੋਂ ਕਿੰਨਿਆਂ ਦੀ ਨਿਗਰਾਨੀ ਹੁੰਦੀ ਆ, ਉਹਨਾਂ 'ਚੋਂ ਕਿੰਨਿਆਂ ਨੂੰ ਪ੍ਰੋਪਰਲੀ ਸਕੈਨ ਕੀਤਾ ਜਾਂਦਾ, ਸਾਡੇ ਕੋਲ ਕਿਹੜੀ ਕਪੈਸਿਟੀ ਆ, ਰੀਸੋਰਸਿਸ ਨੇ ਉਹ ਕਿਹੋ ਜਿਹੇ ਨੇ, ਕਿਉਂਕਿ ਜਿਹੜੀ ਇਹ ਡਰੱਗਜ਼ ਨੇ, ਜਦੋਂ ਡਰੱਗਜ਼ ਇੱਥੇ ਇਸ ਹਿਸਾਬ ਨਾਲ ਪਹੁੰਚ ਜਾਂਦੀਆਂ, ਇਹਦੇ ਕਰਕੇ ਹੀ ਜਿਹੜਾ ਡਿਸਆਰਡਰ ਫੈਲਦਾ, ਭਾਵੇਂ ਉਹ ਸਟਰੀਟ ਕ੍ਰਾਈਮ ਦੇ ਰੂਪ ਵਿੱਚ ਆ, ਭਾਵੇਂ ਉਹ ਹੈਲਥ ਕੇਅਰ ਦੇ ਉੱਪਰ ਪੈਣ ਵਾਲਾ ਬੋਝ ਆ, ਉਹਦਾ ਇੱਕ ਸਿਗਨੀਫਿਕੈਂਟ ਹਿੱਸਾ ਇਹਨਾਂ ਡਰੱਗਜ਼ ਕਰਕੇ ਆ। ਅਤੇ ਉਹ ਡਰੱਗਜ਼ ਜੇ ਸਾਡੇ ਪੋਰਟ ਰਾਹੀਂ ਆ ਰਹੀਆਂ ਨੇ, ਫਿਰ ਉਹੀ ਇਹ ਗੱਲਾਂ ਪਹਿਲਾਂ ਪਿਛਲੇ ਸਾਲਾਂ 'ਚ ਕਿੰਨੀ ਵਾਰ ਹੋ ਚੁੱਕੀਆਂ ਕਿ ਪੋਰਟ ਦੇ ਉੱਪਰ ਕਪੈਸਿਟੀ ਵਧਾਉਣ ਦੇ ਲਈ, ਪੋਰਟ ਦੇ ਉੱਪਰ ਬਿਹਤਰ ਇਕੁਇਪਮੈਂਟ ਅਤੇ ਸਕੈਨਰਸ ਇੰਸਟਾਲ ਕਰਨ ਦੇ ਲਈ ਵੀ ਸਰਕਾਰ ਵੱਲੋਂ ਕਦਮ ਚੁੱਕੇ ਜਾਣੇ ਚਾਹੀਦੇ ਨੇ। ਐਲਾਨ ਵਗੈਰਾ ਕੀਤੇ ਗਏ ਨੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਸਾਲ ਕਿਹਾ ਸੀ ਨਾ ਕਿ ਅਸੀਂ 1000 ਨਵੇਂ ਪੁਲਿਸ ਆਫਿਸਰ, 1000 ਨਵੇਂ CBSA ਦੇ ਅਤੇ ਬਾਰਡਰ ਦੇ ਅਫਸਰ ਹਾਇਰ ਕਰਾਂਗੇ, ਪਰ ਉਹ ਵੀ ਸਮਾਂ ਲੱਗਣਾ ਹੁੰਦਿਆਂ ਹੋਏਗਾ ਸਭ ਕੁਝ। ਹਾਲਾਂਕਿ CBSA ਨੇ ਇੱਕ ਗੱਲ ਇਹ ਜ਼ਰੂਰ ਹਾਈਲਾਈਟ ਕੀਤੀ ਆ ਕਿ ਪਿਛਲੇ ਸਾਲ 2025 ਦੇ ਵਿੱਚ CBSA ਵੱਲੋਂ 11,390 ਇਲੀਗਲ ਨਾਰਕੋਟਿਕਸ ਜ਼ਬਤ ਕਰਨ ਦੇ ਮਾਮਲੇ ਸਾਹਮਣੇ ਆਏ ਸੀ, ਅਤੇ ਜਿਹਦੇ ਵਿੱਚੋਂ 329 ਕਿਲੋਗ੍ਰਾਮ ਅਤੇ ਓਪੀਓਇਡ ਸੀਗੇ। ਸੋ 11,390 ਸੀਜ਼ਰਸ ਆਫ ਇਲੀਗਲ ਸਬਸਟੈਂਸਿਸ ਇਨ ਲਾਸਟ ਈਅਰ ਅਲੋਨ। ਇਹ ਕੈਨੇਡਾ ਦੇ ਵਿੱਚ ਕਈ ਵਾਰੀ ਨਾ ਜਦੋਂ ਇਹੋ ਜਿਹੀਆਂ ਖਬਰਾਂ ਪੜ੍ਹੋ, ਫਿਰ ਲੱਗਦਾ ਵੀ ਟਰੰਪ ਨੇ ਜਿਹੜੀ ਗੱਲ ਕੀਤੀ ਸੀ ਵੀ ਕੈਨੇਡਾ 'ਚ ਡਰੱਗਸ ਦੀ ਜਿਹੜੀ ਸਮੱਸਿਆ ਹੈ ਉਹ ਬਹੁਤ ਵੱਡੀ ਪ੍ਰੋਬਲਮ ਹੈ, ਵੀ ਫਿਰ ਅਸੀਂ ਇਹ ਵੀ ਗੱਲ ਕਰਦੇ ਹਾਂ ਵੀ ਡੇਟਾ 'ਤੇ ਇਹ ਕਹਿੰਦਾ ਕਿ ਜਿਹੜੀਆਂ ਡਰੱਗਸ ਕੈਨੇਡਾ ਤੋਂ ਅਮਰੀਕਾ ਜਾ ਰਹੀਆਂ ਉਹ ਬਹੁਤ ਥੋੜ੍ਹਾ ਅਮਾਊਂਟ ਆ, ਜ਼ਿਆਦਾ ਪ੍ਰੋਬਲਮ ਮੈਕਸੀਕੋ ਵਾਲੇ ਪਾਸਿਓਂ ਆ। ਪਰ ਇੱਕ ਗੱਲ ਨਾ ਇਹ ਜ਼ਰੂਰ ਮੰਨੀਏ ਜਾਂ ਇਹਨੂੰ ਰਿਵਾਈਜ਼ ਕਰੀਏ, ਜੋ ਪਿਛਲੇ ਸਾਲ ਆਪਾਂ ਕਿੰਨੀ ਵਾਰੀ ਗੱਲ ਕੀਤੀ ਆ ਕਿ ਟਰੰਪ ਦੇ ਆਉਣ ਨਾਲ ਇੱਕ ਫਾਇਦਾ ਇਹ ਜ਼ਰੂਰ ਹੋਇਆ ਕਿ ਸਾਡੀ ਜਿਹੜੀ ਇੱਥੇ ਸਰਕਾਰਾਂ ਨੇ ਉਹ ਥੋੜ੍ਹੀਆਂ ਜਿਹੀਆਂ ਉਹਨਾਂ ਨੂੰ ਹਲੂਣਾ ਜ਼ਰੂਰ ਮਿਲਿਆ ਉਹਨਾਂ ਨੂੰ। ਆ ਜਿਹੜੀਆਂ ਹੁਣ ਇਸ ਤਰ੍ਹਾਂ ਦੇ ਡਰੱਗ ਤਸਕਰੀ ਵਾਲੇ ਕੰਮ ਨੇ ਇਹਨਾਂ ਦੇ ਵਿੱਚ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਪ੍ਰੋਪਰ ਰੀਸੋਰਸਿਸ ਪ੍ਰਦਾਨ ਕਰਨ ਵੱਲ ਐਟਲੀਸਟ ਕੰਮ ਹੋਣਾ ਤਾਂ ਸ਼ੁਰੂ ਹੋਇਆ। ਜਿਹੜੇ ਸੀਜ਼ਰਸ ਹੋ ਰਹੇ ਨੇ ਤਾਂ ਹੀ ਉਹਨੇ, ਕਿਉਂਕਿ ਰੀਸੋਰਸਿਸ ਹੈਗੇ ਨੇ, ਪਰ ਅਜੇ ਹੋਰ ਜ਼ਿਆਦਾ ਰੀਸੋਰਸਿਸ ਦੀ ਜ਼ਰੂਰਤ ਹੈ। ਜਿੰਨੇ ਵੀ ਕੰਟੇਨਰਸ ਇਸ ਵੇਲੇ ਇੱਥੇ ਵੈਨਕੂਵਰ ਦੀਆਂ ਬੰਦਰਗਾਹ 'ਤੇ ਆਉਂਦੇ ਨੇ ਉਹ ਸਾਰੇ ਦੇ ਸਾਰੇ ਸਕੈਨ ਨਹੀਂ ਹੁੰਦੇ, ਅਤੇ ਜਦੋਂ ਕਦੇ ਵੀ ਆਲ ਸੇ ਦਿਸ ਅਗੇਨ, ਜਦੋਂ ਕਦੇ ਕੋਈ ਵੀ ਇਸ ਤਰ੍ਹਾਂ ਦੀ ਸ਼ਿਪਮੈਂਟ ਫੜੀ ਜਾਂਦੀ ਆ ਨਸ਼ੀਲੇ ਪਦਾਰਥਾਂ ਦੀ, ਮਨ ਸਵਾਲ ਇਹ ਆਉਂਦਾ ਵੀ ਇਹ ਸ਼ਿਪਮੈਂਟ 'ਤੇ ਫੜੀ ਗਈ ਪਰ ਇਹ ਤੋਂ ਪਹਿਲਾਂ ਹੋਰ ਕਿੰਨੀਆਂ ਕੁ ਨਿਕਲ ਗਈਆਂ ਹੋਣੀਆਂ, ਕਿਉਂਕਿ ਸਾਡੀ ਜਿਹੜੀ ਸਕੈਨਿੰਗ ਦੀ ਕਪੈਸਿਟੀ ਆ, ਜਿਹੜੀ ਜਾਂਚ ਕਰਨ ਦੀ ਕਪੈਸਿਟੀ ਹੈ ਕੰਟੇਨਰਸ ਦੀ, ਉਹ ਓਨੀ ਹੈ ਨਹੀਂ ਜਿੰਨੀ ਕਿ ਹੋਣੀ ਚਾਹੀਦੀ ਹੈ। ਪ੍ਰੀਮੀਅਰ ਡੇਵਿਡ ਈਬੀ ਚਾਈਨਾ ਦੇ ਦੌਰੇ 'ਤੇ ਚੱਲੇ ਨੇ। ਹੁਣ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਦੇ ਡੇਵਿਡ ਈਬੀ ਪ੍ਰੀਮੀਅਰ ਬਣੇ ਨੇ, ਮਈ 2023 ਦੇ ਵਿੱਚ ਵੀ ਏਸ਼ੀਆ ਦੇ ਦੌਰੇ 'ਤੇ ਗਏ ਸੀ, ਜਪਾਨ, ਸਾਊਥ ਕੋਰੀਆ ਅਤੇ ਸਿੰਗਾਪੁਰ ਜਾ ਕੇ ਆਏ ਸੀ। ਫਿਰ ਪਿਛਲੇ ਸਾਲ ਮਈ ਦੇ ਵਿੱਚ ਜਪਾਨ, ਮਲੇਸ਼ੀਆ ਅਤੇ ਸਾਊਥ ਕੋਰੀਆ ਜਾ ਕੇ ਆਏ ਸੀ, ਚਾਈਨਾ ਨਹੀਂ ਸੀ ਗਏ ਅਜੇ ਤੱਕ। ਪਰ ਹੁਣ 27 ਜੂਨ ਤੋਂ ਲੈ ਕੇ 3 ਜੁਲਾਈ ਤੱਕ ਪ੍ਰੀਮੀਅਰ ਡੇਵਿਡ ਈਬੀ ਚਾਈਨਾ ਦੇ ਦੌਰੇ 'ਤੇ ਜਾ ਰਹੇ ਨੇ, ਬੇਜਿੰਗ, ਸ਼ੰਘਾਈ ਅਤੇ ਗੁਆਂਗਜ਼ੋਊ ਜਾਣਗੇ। ਅਤੇ ਟ੍ਰੇਡ ਡਾਇਵਰਸੀਫਿਕੇਸ਼ਨ ਇੱਕ ਸਭ ਤੋਂ ਮੁੱਖ ਇਸ ਵੇਲੇ ਪਹਿਲੂ ਹੈ, ਕਿਉਂਕਿ ਡੇਵਿਡ ਈਬੀ ਦਾ ਇਹ ਕਹਿਣਾ ਕਿ ਨਵੀਆਂ ਓਪਰਚੁਨਿਟੀਜ਼, ਨਵੇਂ ਮੌਕੇ ਭਾਲਣੇ ਨੇ ਫੋਰੈਸਟਰੀ, ਐਨਰਜੀ, ਟੂਰਿਜ਼ਮ ਅਤੇ ਐਗਰੀਕਲਚਰ ਸੈਕਟਰਸ ਵਾਸਤੇ। ਪ੍ਰੀਮੀਅਰ ਨੇ ਆਖਿਆ ਕਿ ਇੱਕ ਤਾਂ ਈਰਾਨ ਦੇ ਵਿੱਚ ਜਿਹੜਾ ਕੌਨਫਲਿਕਟ ਮਿਡਲ ਈਸਟ ਦੇ ਵਿੱਚ ਚੱਲਿਆ ਹੋਇਆ ਉਹਦੇ ਕਾਰਨ, ਅਤੇ ਅਮਰੀਕਾ ਵੱਲੋਂ ਲਗਾਏ ਗਏ ਬੇਤੁਕੇ ਟੈਰਿਫਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਰਿਵਾਰਾਂ ਦੇ ਸਿਰ ਫਾਲਤੂ ਦਾ ਬੋਝ ਪੈ ਗਿਆ, ਖਰਚੇ ਵੱਧ ਗਏ ਨੇ, ਜਿਹਦੇ ਬਿਜ਼ਨਸਿਸ ਇੰਪੈਕਟ ਹੋ ਰਹੇ ਨੇ। ਇਸ ਕਰਕੇ ਸਾਨੂੰ ਮਲਟੀਪਲ ਟ੍ਰੇਡਿੰਗ ਪਾਰਟਨਰਸ ਦੇ ਨਾਲ ਆਪਣੇ ਜਿਹੜੇ ਰਿਲੇਸ਼ਨਸ਼ਿਪਸ ਨੇ ਉਹਨਾਂ ਉਹ ਸਥਾਪਿਤ ਕਰਨੇ ਪੈਣਗੇ, ਉਹ ਡਾਇਵਰਸਿਟੀ ਦੀ ਜ਼ਰੂਰਤ ਹੈ। ਇਹੀ ਕਵੈਦ ਸੀ ਜਿਹਦੇ ਕਾਰਨ ਜਨਵਰੀ ਦੇ ਵਿੱਚ ਪ੍ਰੀਮੀਅਰ ਭਾਰਤ ਦੌਰੇ 'ਤੇ ਵੀ ਜਾ ਕੇ ਆਏ ਸੀ, ਇੰਡੀਆ ਵੀ ਗਏ ਸੀ, ਅਤੇ ਹੁਣ 27 ਜੂਨ ਤੋਂ 3 ਜੁਲਾਈ ਤੱਕ ਇਹਨਾਂ ਨੇ ਚਾਈਨਾ ਜਾਣਾ। ਚਾਈਨਾ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਇਕਾਨਮੀ ਆ ਅਮਰੀਕਾ ਤੋਂ ਬਾਅਦ, ਅਤੇ BC ਜੇ ਤੁਸੀਂ ਦੇਖੋ ਜਿੰਨਾ ਵੀ ਸਮਾਨ ਅਸੀਂ ਭੇਜਦੇ ਹਾਂ ਬਾਹਰ ਭੇਜਦੇ ਹਾਂ, ਅਤੇ ਜਿਹੜਾ BC ਦੇ ਐਕਸਪੋਰਟਸ ਨੇ, ਚਾਈਨਾ ਸੈਕਿੰਡ ਲਾਰਜੈਸਟ ਮਾਰਕੀਟ ਹੈ ਫੋਰ BC's ਐਗਰੀ ਫੂਡ ਐਕਸਪੋਰਟਸ। ਅਤੇ ਜੇ ਤੁਸੀਂ ਦੇਖੋ ਵੀ 2025 ਦੇ ਵਿੱਚ ਤਕਰੀਬਨ $11 billion ਦਾ ਸਮਾਨ BC ਨੇ ਚਾਈਨਾ ਨੂੰ ਭੇਜਿਆ ਸੀ, ਅਤੇ ਜਿੰਨੇ ਵੀ BC ਵੱਲੋਂ ਬਾਹਰਲੇ ਮੁਲਕਾਂ ਨੂੰ ਸਮਾਨ ਭੇਜਿਆ ਜਾਂਦਾ ਉਹਦਾ 20% ਹਿੱਸਾ ਪਿਛਲੇ ਸਾਲ ਚਾਈਨਾ ਨੂੰ ਭੇਜਿਆ ਗਿਆ। ਸੋ ਸਾਡਾ ਸੈਕਿੰਡ ਲਾਰਜੈਸਟ ਟ੍ਰੇਡਿੰਗ ਪਾਰਟਨਰ ਚਾਈਨਾ ਹੈ, ਪਹਿਲੇ ਨੰਬਰ 'ਤੇ ਆਫਕੋਰਸ ਅਮਰੀਕਾ ਹੈ। ਇਸ ਤੋਂ ਪਹਿਲਾਂ ਜੇ ਕੋਈ ਵੀ ਸੂਬੇ ਦਾ ਪ੍ਰੀਮੀਅਰ ਚਾਈਨਾ ਦੇ ਦੌਰੇ 'ਤੇ ਗਿਆ ਸੀ, ਦੈਟ ਵਾਜ਼ ਇਨ 2018 ਜਦੋਂ ਜੌਨ ਹੋਰਗਨ ਗਏ ਸਨ, ਉਸ ਤੋਂ ਬਾਅਦ ਕੋਈ ਵੀ ਪ੍ਰੀਮੀਅਰ ਗਿਆ ਨਹੀਂ। ਐਂਡ ਲਾਈਕ ਆਈ ਆਲਰੇਡੀ ਮੈਂਸ਼ਨਡ ਕਿ ਪਿਛਲੇ ਸਾਲਾਂ ਦੌਰਾਨ ਪ੍ਰੀਮੀਅਰ ਡੇਵਿਡ ਈਬੀ ਨੇ ਏਸ਼ੀਅਨ ਮੁਲਕਾਂ ਦੇ ਜਿਹੜੇ ਜਿਹੜੇ ਦੌਰੇ ਕੀਤੇ ਨੇ ਉਦੋਂ ਚਾਈਨਾ ਨਹੀਂ ਸੀ ਜਾ ਕੇ ਆਏ, ਪਰ ਐਤਕੀ ਚਾਈਨਾ ਹੀ ਜਾ ਰਹੇ ਨੇ। ਇੱਕ ਇਹ ਵੀ ਗੱਲ ਦੇਖੋ ਇੰਟਰਸਟਿੰਗ ਆ, ਕਿੰਨੀ ਤੇਜ਼ੀ ਨਾਲ ਚੀਜ਼ਾਂ ਤਬਦੀਲ ਹੁੰਦੀਆਂ। ਤੁਹਾਨੂੰ ਯਾਦ ਹੋਏਗਾ ਵੀ ਪਿਛਲੇ ਸਾਲ ਜਦੋਂ ਇਹ ਗੱਲ ਚੱਲੀ ਸੀ ਕਿ BC ਫੈਰੀਜ਼ ਨੇ ਨਵੀਆਂ ਫੈਰੀਜ਼ ਵਾਸਤੇ 4 ਫੈਰੀਜ਼ ਦਾ ਜਿਹੜਾ ਕੰਟਰੈਕਟ ਆ ਉਹ ਚਾਈਨਾ ਦੀ ਕੰਪਨੀ ਨੂੰ ਦੇ ਦਿੱਤਾ, ਉਹਨੂੰ ਲੈ ਕੇ ਬੜਾ ਹੋ ਹੱਲਾ ਮਚਿਆ ਸੀ। ਹਾਲਾਂਕਿ ਉਸ ਵੇਲੇ ਪ੍ਰੀਮੀਅਰ ਡੇਵਿਡ ਈਬੀ ਨੇ ਇਹ ਕਿਹਾ ਸੀ, ਕਹਿੰਦੇ ਵੀ ਹੁਣ ਮੈਂ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ, ਕਿਉਂਕਿ BC ਫੈਰੀਜ਼ ਵੱਲੋਂ ਇੱਕ ਇੰਡੀਪੈਂਡੈਂਟ ਡਿਸੀਜਨ ਲਿਆ ਗਿਆ। ਪਰ ਨਾਲ ਹੀ ਉਹਨਾਂ ਨੇ ਕਿਹਾ ਸੀ ਵੀ ਅਜਿਹਾ ਹੋਣਾ ਨਹੀਂ ਸੀ ਚਾਹੀਦਾ, ਕਿਉਂਕਿ ਇਹਦੇ ਨਾਲ ਸਾਡੀ ਸੂਬੇ ਦੀਆਂ ਜਿਹੜੀਆਂ ਜੋਬਸ ਨੇ, ਕੈਨੇਡਾ ਦੀਆਂ ਜੋਬਸ ਨੇ, ਉਹ ਇੰਪੈਕਟ ਹੁੰਦੀਆਂ। ਪਰ ਹਕੀਕਤ ਇਹ ਵੀ ਸਭ ਨੂੰ ਪਤਾ ਹੀ ਸੀ ਕਿ ਕੈਨੇਡਾ ਦੇ ਕਿਸੇ ਵੀ ਸ਼ਿਪਯਾਰਡ ਨੇ BC ਫੈਰੀਜ਼ ਨੇ ਜਦੋਂ ਬਿੱਡ ਖੋਲ੍ਹੀ ਸੀ ਵੀ ਨਵੀਆਂ ਫੈਰੀਜ਼ ਚਾਹੀਦੀਆਂ, ਕਿਸੇ ਵੀ ਸ਼ਿਪਯਾਰਡ ਨੇ ਬਿੱਡ ਹੀ ਨਹੀਂ ਸੀ ਕੀਤਾ, ਕਿਉਂਕਿ ਜਿਹੜੇ ਸਾਡੇ ਇੱਥੇ ਸ਼ਿਪਯਾਰਡਸ ਨੇ ਉਹਨਾਂ ਦੀ ਕਪੈਸਿਟੀ ਆਲਰੇਡੀ ਬੁੱਕ ਹੋਈ ਆ, ਜਿਹੜੀ ਉਹਨਾਂ ਨੇ ਕੈਨੇਡੀਅਨ ਨੇਵੀ ਵਾਸਤੇ ਵੈਸਲਸ ਤਿਆਰ ਕਰਨੀਆਂ ਨੇ ਉਸ ਖਾਤਰ। ਸੋ ਇਸ ਕਰਕੇ ਕਿਸੇ ਵੀ ਕੈਨੇਡੀਅਨ ਸ਼ਿਪ ਬਿਲਡਿੰਗ ਕੰਪਨੀ ਨੇ ਬਿੱਡ ਤੱਕ ਨਹੀਂ ਸੀ ਕੀਤਾ, ਅਤੇ ਜਿਹੜਾ ਇਹ ਕੰਟਰੈਕਟ ਆ ਉਹ ਚਾਈਨੀਜ਼ ਕੰਪਨੀ ਨੂੰ ਮਿਲ ਗਿਆ ਸੀ। 4 ਫੈਰੀਜ਼ ਉਹਨਾਂ ਨੇ ਬਣਾ ਕੇ ਦੇਣੀਆਂ, ਪਹਿਲੀ ਆ ਜਿਹੜੀਆਂ 2 ਫੈਰੀਜ਼ ਨੇ ਉਹ 2029 ਤੱਕ ਆਉਣਗੀਆਂ, ਅਤੇ ਚਾਰੋਂ ਦੀਆਂ ਚਾਰੋਂ 2031, 2032 ਤੱਕ ਆ ਜਾਣਗੀਆਂ। ਅਤੇ BC ਫੈਰੀਜ਼ ਨੇ ਉਦੋਂ ਇਹ ਆਖਿਆ ਸੀ ਕਿ ਜੇ ਅਸੀਂ ਚਾਈਨਾ ਤੋਂ ਇਲਾਵਾ ਕਿਤੋਂ ਵੀ ਹੋਰੋਂ ਵੀ ਫੈਰੀਜ਼ ਲੈਂਦੇ, ਜੇ ਯੂਰਪ ਤੋਂ ਲੈਂਦੇ, ਤਾਂ $1 billion ਐਕਸਟਰਾ ਲੱਗਣਾ ਸੀ, ਵੀ ਕੀ ਤੁਸੀਂ ਚਾਹੁੰਦੇ ਹੋ ਵੀ ਅਸੀਂ ਫਾਲਤੂ ਖਰਚਾ ਕਰੀਏ। ਪਰ ਜਿਹੜਾ ਇਸ ਸਾਰੇ ਮਾਮਲੇ ਨੂੰ ਲੈ ਕੇ ਜੋ ਰੱਫੜ ਜਿਹਾ ਪੈ ਗਿਆ ਸੀ ਉਹ ਚਾਈਨਾ ਨੂੰ ਯਾਦ ਹੋਏਗਾ। ਸੋ ਕਈ ਓਬਜ਼ਰਵਰਸ ਦਾ ਮੰਨਣਾ ਇਹ ਆ ਕਿ ਜਦੋਂ ਉੱਥੇ ਮੀਟਿੰਗ ਵਾਸਤੇ ਡੇਵਿਡ ਈਬੀ ਜਾਂਦੇ ਨੇ ਤਾਂ ਜਿਹੜੇ ਚਾਈਨੀਜ਼ ਅਧਿਕਾਰੀ ਨੇ ਉਹ ਪ੍ਰੋਪਰਲੀ ਐਨ ਤਿਆਰੀ ਕਰਕੇ ਬੈਠੇ ਹੋਣਗੇ, ਅਤੇ ਇਹ ਵੀ ਦੇਖਣਾ ਹੋਏਗਾ ਪ੍ਰੀਮੀਅਰ ਨੂੰ ਸੰਭਲ ਕੇ ਚੱਲਣਾ ਹੋਏਗਾ ਕਿ ਉੱਥੇ ਜਾ ਕੇ ਕਿਹੜੀਆਂ ਕਿਹੜੀਆਂ ਕਮਿਟਮੈਂਟਸ ਕਰਦੇ ਨੇ, ਕਿਉਂਕਿ ਕਈ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਉੱਥੇ ਹਾਲਾਤ ਅਜਿਹੇ ਹੋਣ ਕਿ ਤੁਹਾਨੂੰ ਕਹਿਣੀਆਂ ਪੈਣ ਜਾਂ ਅਜਿਹਾ ਮਾਹੌਲ ਬਣਾਇਆ ਜਾਏ ਕਿ ਤੁਸੀਂ ਕੋਈ ਚੀਜ਼ਾਂ ਕਹੋ, ਪਰ ਜਿਹੜੀ ਸਾਡੀ ਇੱਥੇ ਦੀ ਡੋਮੈਸਟਿਕ ਪੋਲੀਟਿਕਸ ਆ, ਜੋ ਸਾਡਾ ਇੱਥੇ ਦਾ ਮਾਹੌਲ ਆ, ਉਹਦੇ ਮੁਤਾਬਕ ਉਹ ਚੀਜ਼ਾਂ ਰਾਸ ਨਾ ਆਉਣ। ਕੰਮ ਇਹੋ ਜਿਹੇ ਵੈਸੇ ਮਾਰਕਾਰ ਨਹੀਂ ਨੇ ਵੀ ਕੀਤੇ ਆ, ਭਾਵੇਂ ਉਹ ਇਲੈਕਟ੍ਰਿਕ ਵਹੀਕਲ ਵਾਲੀ ਗੱਲ ਹੋਏ, ਤੁਹਾਨੂੰ ਪਤਾ ਹੀ ਆ ਵੀ ਉਹਨੂੰ ਲੈ ਕੇ ਕਾਫੀ ਇਸ ਵੇਲੇ ਵਿਵਾਦ ਬਣੇ ਹੋਏ ਨੇ, ਪਰ ਮਾਰਕਾਰ ਨਹੀਂ ਕਿਉਂਕਿ ਇਸ ਵੇਲੇ ਪੋਲੀਟੀਕਲੀ ਮਜ਼ਬੂਤ ਸਥਿਤੀ ਦੇ ਵਿੱਚ ਨੇ। ਡੇਵਿਡ ਈਬੀ ਜਿਹੜੀ ਇਹ ਗਰਮੀਆਂ ਦੀ ਰੁੱਤ ਆ, ਇਹ ਡੇਵਿਡ ਈਬੀ ਵਾਸਤੇ ਬਹੁਤ ਵੱਡੀ ਪਰਖ ਦੀ ਰੁੱਤ ਹੋਣ ਵਾਲੀ ਆ, ਕਿਉਂਕਿ ਡੇਵਿਡ ਈਬੀ ਦੀ ਆਪਣੀ ਪਾਪੂਲੈਰਿਟੀ ਇਸ ਵੇਲੇ ਕੋਈ ਬਹੁਤੀ ਵਧੀਆ ਨਹੀਂ। ਜਿਹੜੇ ਸਰਵੇਖਣ ਆਏ ਨੇ, ਰੈਂਗਸ ਰੀਡ ਵਾਲਾ ਉਹ ਜਿਹੜੀ ਪੋਲ ਆਉਂਦੀ ਆ, ਉਹਦੇ ਵਿੱਚ ਪ੍ਰੀਮੀਅਰ ਦੀ ਅਪਰੂਵਲ ਰੇਟਿੰਗ ਦੇ ਵਿੱਚ ਨਿਰੰਤਰ ਗਿਰਾਵਟ ਆਉਂਦੀ ਜਾ ਰਹੀ ਆ। ਅੰਦਰ ਖਾਤੇ ਕਿਤੋਂ ਨਾ ਕਿਤੋਂ ਕੁਸਰ ਮੁਸਰ ਇਹ ਵੀ ਸੁਣਨ ਨੂੰ ਮਿਲਦੀ ਆ ਕਿ ਐਨ ਡੀ ਪੀ ਦਾ ਮੰਨਣਾ ਇਹ ਆ ਕਿ ਅਗਲੇ ਇਲੈਕਸ਼ਨ ਦੇ ਵਿੱਚ ਕੀ ਡੇਵਿਡ ਈਬੀ ਜੇ ਸਾਡੇ ਲੀਡਰ ਰਹਿੰਦੇ ਨੇ, ਕਈਆਂ ਦਾ ਮੰਨਣਾ, ਅਜੇ ਇਹ ਕੋਈ ਮੇਨ ਸਟ੍ਰੀਮ ਥਾਟ ਨਹੀਂ ਆ ਬਹੁਤਾ, ਪਰ ਅੰਦਰ ਖਾਤਿਓਂ ਕਿਤੇ ਸੱਜਿਓਂ ਖੱਬਿਓਂ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਕੀ ਅਗਲੇ ਇਲੈਕਸ਼ਨ ਦੇ ਵਿੱਚ ਡੇਵਿਡ ਈਬੀ ਦੀ ਲੀਡਰਸ਼ਿਪ ਦੇ ਵਿੱਚ ਚੋਣ ਜਿੱਤ ਸਕਦੇ ਹਾਂ, ਕਿਉਂਕਿ ਉਹਨਾਂ ਦੀ ਆਪਣੀ ਅਪਰੂਵਲ ਰੇਟਿੰਗ ਇੰਨੀ ਘੱਟ ਰਹੀ ਆ। ਸੋ ਜਿਹੜੇ ਆਹ ਗਰਮੀਆਂ ਦੇ ਰੁੱਤ ਦੇ ਮਹੀਨੇ ਨੇ, ਇਸ ਤੋਂ ਪਹਿਲਾਂ ਕਿ ਵਿਧਾਨ ਸਭਾ ਦਾ ਸੈਸ਼ਨ ਪਤਝੜ ਰੁੱਤ ਵਾਸਤੇ ਵਾਪਸ ਆਵੇ, ਇਸ ਸਮੇਂ ਦੌਰਾਨ ਡੇਵਿਡ ਈਬੀ ਕੀ ਕੁਝ ਕਰਦੇ ਨੇ ਅਤੇ ਜਦੋਂ ਵਾਪਸ ਆਉਂਦੇ ਨੇ ਫਿਰ ਕਿਹੋ ਜਿਹੇ ਰੌਂ ਦੇ ਨਾਲ ਵਾਪਸ ਆਉਂਦੇ ਨੇ, ਇਹ ਦੇਖਣਾ ਹੋਏਗਾ। ਅਜਿਹੇ ਮਾਹੌਲ ਦੇ ਵਿੱਚ ਨਾ ਵੈਸੇ ਕਿ ਅਗਲੇ ਸੈਸ਼ਨ ਤੋਂ ਪਹਿਲਾਂ ਹੁੰਦਾ ਕੀ ਆ ਕਿ ਇੱਕ ਗਵਰਨਮੈਂਟ ਦਾ ਤੌਰ ਤਰੀਕਾ, ਕੰਮ ਕਾਜ ਕਰਨ ਦਾ ਤਰੀਕਾ ਰੀਸੈਟ ਕਰਨ ਲਈ ਕੈਬਿਨਟ ਸ਼ਫਲ ਕਰ ਦਿੱਤੀ ਜਾਂਦੀ ਆ। ਕਈ ਬੈਕ ਵੈਂਚਰਸ ਨੂੰ ਕੈਬਿਨਟ 'ਚ ਲੈ ਆਉਂਦਾ, ਕਿਸੇ ਕੈਬਿਨਟ ਮੰਤਰੀ ਨੂੰ ਕੋਈ ਹੋਰ ਪੋਰਟਫੋਲੀਓ ਦੇ ਤਾ, ਪਰ ਡੇਵਿਡ ਈਬੀ ਦੀ ਸਮੱਸਿਆ ਕੀ ਇਸ ਵੇਲੇ ਇੱਕ ਸੀਟ ਦੀ ਮੈਜੋਰਿਟੀ ਹੈ ਸਾਰੀ, ਉਹਦੇ ਵਿੱਚੋਂ ਵੀ ਹੁਣ ਇੱਕ MLA ਬਿਮਾਰ ਨੇ, ਹੈ ਨਾ, ਉਹ ਜ਼ੇਰੇ ਇਲਾਜ ਨੇ ਜੋਨ ਫਿਲਿਪ, ਅਤੇ ਸਕੋਪ ਕੋਈ ਬਹੁਤਾ ਹੈ ਨਹੀਂ ਕਿਹਨੂੰ ਕਿੱਥੋਂ ਕਿਵੇਂ ਮੂਵ ਕਰੋਗੇ। ਸੋ ਇਸ ਕਰਕੇ ਜਿਹੜੇ ਅਗਲੇ ਕੁਝ ਮਹੀਨੇ ਨੇ ਇਹ ਡੇਵਿਡ ਈਬੀ ਵਾਸਤੇ ਬਹੁਤ ਕਰੂਸ਼ੀਅਲ ਨੇ, ਅਤੇ ਉਹ ਜਿਹੜੇ ਕਰੂਸ਼ੀਅਲ ਦੌਰ ਦਾ ਆਗਾਜ਼ ਹੈ ਉਹ ਇਹ ਕਹਿ ਲਓ ਇੱਕ ਤਰ੍ਹਾਂ ਚਾਈਨਾ ਦੀ ਫੇਰੀ ਤੋਂ ਹੋ ਰਿਹਾ ਹੈ। 27 ਜੂਨ ਤੋਂ ਲੈ ਕੇ 3 ਜੁਲਾਈ ਤੱਕ ਪ੍ਰੀਮੀਅਰ ਚਾਈਨਾ ਦੇ ਦੌਰੇ 'ਤੇ ਹੋਣਗੇ, ਅਤੇ ਜਿਹੜੇ ਉੱਥੋਂ ਦੇ ਪ੍ਰਮੁੱਖ ਸ਼ਹਿਰ ਨੇ ਬੇਜਿੰਗ, ਸ਼ੈਂਘਾਈ ਅਤੇ ਗੁਆਂਗਜ਼ੂ ਉੱਥੋਂ ਦਾ ਦੌਰਾ ਕਰਨਗੇ। ਤੁਸੀਂ ਸੁਣ ਰਹੇ ਹੋ ਕਨੈਕਟ FM 91.5 ਅਤੇ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰੱਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੱਕ ਦਹਾਕੇ ਤੋਂ ਇੰਸ਼ੋਰੈਂਸ ਇੰਡਸਟਰੀ ਦੇ ਟੋਪ ਐਡਵਾਈਜ਼ਰਸ ਵਿੱਚ ਸ਼ੁਮਾਰ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-3-6-3-2-2-0-0 ਤੇ 604-3-63-2-2-0। ਸੁਪਰਵੀਜ਼ਰ ਇੰਸ਼ੋਰੈਂਸ ਦੇ ਸਪੈਸ਼ਲ ਪ੍ਰਮੋਸ਼ਨਲ ਆਫਰ 30 ਜੂਨ ਤੱਕ ਹੈ 60 ਸਾਲ ਤੋਂ ਘੱਟ ਉਮਰ ਵਾਲੇ ਮਾਪਿਆਂ ਵਾਸਤੇ ਜਿਨ੍ਹਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ। $1,00,000 ਦੀ ਕਵਰੇਜ ਸਿਰਫ $914 ਪਰ ਪਰਸਨ ਇਸ ਸਾਲ ਦਾ ਪ੍ਰੀਮੀਅਮ ਹੈ, ਜਾਂ ਮੰਥਲੀ ਕੋਸਟ ਸਿਰਫ $76 ਪਰ ਮੰਥ ਤੋਂ ਸ਼ੁਰੂ ਹੁੰਦੀ ਹੈ। ਹੋਰ ਜਾਣਕਾਰੀ ਲਈ ਅਮਰਿੰਦਰ ਨੱਡਾ ਨੂੰ ਕਾਲ ਕਰਿਓ 604-3-6-3-2-2-0-0 604-3-6-3-2-2-0 ਔਰ ਵਿਜ਼ਿਟ planinsurance.ca। ਇੱਕ ਛੋਟੀ ਜਿਹੀ ਬ੍ਰੇਕ ਲਈਏ ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ। ਕੱਲ੍ਹ ਜਿਹੜੀ ਇੱਕ ਮੀਟਿੰਗ ਹੋਈ ਆ ਇਮੀਗ੍ਰੇਸ਼ਨ ਮਿਨਿਸਟਰ ਦੀ, ਜਿਹੜੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਮੁਲਾਕਾਤ ਕੀਤੀ ਆ ਜਿਹੜੇ ਸੂਬਾਈ ਮੰਤਰੀ ਨੇ, ਦ ਫੋਰਮ ਆਫ ਮਿਨਿਸਟਰਸ ਰਿਸਪੋਂਸੀਬਲ ਫੋਰ ਇਮੀਗ੍ਰੇਸ਼ਨ। ਜਿਹੜਾ ਸਾਲ 2027 ਤੋਂ 2029 ਦਾ ਇਮੀਗ੍ਰੇਸ਼ਨ ਲੈਵਲ ਪਲਾਨ ਆ, ਉਹਦੇ ਵਾਸਤੇ ਐਡਵਾਂਸ ਦੇ ਵਿੱਚ ਕਹਿ ਲਓ ਕਿ ਕੋਲੈਬੋਰੇਸ਼ਨ ਕਰਨ ਵਾਸਤੇ ਇਹ ਮੀਟਿੰਗ ਕੱਲ੍ਹ ਕੀਤੀ ਗਈ, ਜਿਹਦੇ ਵਿੱਚੋਂ ਸੰਕੇਤ ਇਹ ਆ ਰਹੇ ਨੇ ਕਿ 2027 ਤੋਂ 2029 ਵਾਲਾ ਇਮੀਗ੍ਰੇਸ਼ਨ ਲੈਵਲਸ ਪਲਾਨ, ਜੋ ਕਿ ਲੇਟਰ ਦਿਸ ਈਅਰ ਸਾਂਝਾ ਕੀਤਾ ਜਾਣਾ, ਉਹਦੇ ਵਿੱਚ ਇਮੀਗ੍ਰੇਸ਼ਨ ਵਾਸਤੇ ਥੋੜ੍ਹੀ ਢਿੱਲ ਸਰਕਾਰ ਦੇ ਸਕਦੀ ਆ, ਈਵਨ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਟਾਰਗੇਟਿਡ ਤਰੀਕੇ ਨਾਲ ਵਾਪਸ ਕੈਨੇਡਾ ਦੇ ਵਾਸਤੇ, ਉਹਨਾਂ ਵਾਸਤੇ ਰਾਹ ਖੋਲ੍ਹਣਾ, ਉਹਦੇ ਵਾਸਤੇ ਵੀ ਤਿਆਰੀ ਕੀਤੀ ਜਾ ਰਹੀ ਆ। ਵਟਸਐਪ 'ਤੇ ਇੱਕ ਮੈਸੇਜ ਆਇਆ, ਕਹਿੰਦੇ ਟਰੰਪ ਕੀ ਤਾਰੀਫ, ਸਿੰਘ ਸਾਹਿਬ ਦਾ ਮੈਸੇਜ ਆਇਆ ਇਹ, ਕਿਉਂਕਿ ਮੈਂ ਜਿਹੜੀ ਗੱਲ ਕਰਦਾ ਸੀ ਨਾ ਵੀ ਜਿਹੜਾ ਡਰੱਗਸ ਵਾਲੇ ਮਾਮਲੇ ਦੇ ਉੱਪਰ ਜਿਹੜੀ ਮੁਸਤੈਦੀ ਵਧੀ ਆ, ਵੀ ਉਹਦੇ ਪਿੱਛੇ ਇੱਕ ਗੱਲ 'ਤੇ ਮੰਨਣੀ ਪੈਣੀ ਆ ਵੀ ਟਰੰਪ ਨੇ ਆ ਕੇ ਜਿਹੜਾ ਇੱਕ ਹਲੂਣਾ ਦਿੱਤਾ ਉਹਦੇ ਕਰਕੇ ਕੁਝ ਚੀਜ਼ਾਂ ਸਰਕਾਰਾਂ ਨੂੰ ਕਰਨੀਆਂ ਵੀ ਪਈਆਂ। ਸੋ ਕੀ ਇਹ ਉਹਦੇ ਨਤੀਜੇ ਨੇ? ਸੋ ਉਹਦੇ ਕੰਟੈਕਸਟ ਦੇ ਵਿੱਚ ਇਹ ਮੈਸੇਜ ਸਿੰਘ ਸਾਹਿਬ ਭੇਜ ਰਹੇ ਨੇ ਵੀ ਟਰੰਪ ਦੀ ਤਾਰੀਫ ਕਰ ਰਹੇ ਹੋ, ਨਾਲ ਉਹਨਾਂ ਨੇ ਉਹ ਜਿਹੜੇ ਇਮੋਜੀ ਹੁੰਦੇ ਨੇ ਨਾ, ਉਹ ਜਿਹੜਾ ਬਾਂਦਰ ਆ ਅੱਖਾਂ ਬੰਦ ਕਰਕੇ ਬੈਠਾ ਹੁੰਦਾ, ਸੋ ਵਾਲੇ ਇਮੋਜੀ ਦੇ ਨਾਲ ਸਾਂਝੇ ਕੀਤੇ ਆ। ਵਟਸਐਪ 'ਤੇ ਤੁਹਾਡੇ ਹੋਰ ਵੀ ਕਈ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਵੈਰੀ ਗੁੱਡ ਮੋਰਨਿੰਗ ਐਵਰੀਵਨ। ਅੱਛਾ, ਕੱਲ੍ਹ ਇੱਕ ਮੀਟਿੰਗ ਕੀਤੀ ਗਈ ਜਿਹੜੀ ਸਾਡੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਮੁਲਾਕਾਤ ਕੀਤੀ ਹੈ ਜਿਹੜੇ ਸਾਡੇ ਸੂਬਿਆਂ ਦੇ ਅਤੇ ਟੈਰੀਟਰੀਜ਼ ਦੇ ਫੋਰਮ ਆਫ ਮਿਨਿਸਟਰਸ ਰਿਸਪੋਂਸੀਬਲ ਫੋਰ ਇਮੀਗ੍ਰੇਸ਼ਨ, ਉਹਨਾਂ ਨਾਲ ਮੁਲਾਕਾਤ ਕੀਤੀ ਗਈ ਆ। ਇਹਦੇ ਵਿੱਚ ਹੁਣ ਕਿਉਂਕਿ 2027 ਤੋਂ ਲੈ ਕੇ 2029 ਸਾਲਾਂ ਵਾਸਤੇ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਤਿਆਰ ਕੀਤਾ ਜਾਣਾ, ਉਹਦੇ ਵਾਸਤੇ ਕਹਿ ਲਓ ਇਹ ਐਡਵਾਂਸ ਕੋਲੈਬੋਰੇਸ਼ਨ ਦੀ ਮੀਟਿੰਗ ਸੀ, ਗੱਲਬਾਤ ਕਰਨ ਦੀ ਮੀਟਿੰਗ ਸੀ। ਜਿਹੜੇ ਸਸਟੇਨੇਬਲ ਟਾਰਗੇਟਸ ਨੇ ਇਮੀਗ੍ਰੇਸ਼ਨ ਦੇ, ਕਿਉਂਕਿ ਸਰਕਾਰ ਨੇ ਟੀਚਾ ਕੀ ਰੱਖਿਆ ਕਿ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਵੀ ਕੰਟਰੀ ਦੇ ਵਿੱਚ ਐਂਟਰ ਹੋਣ, ਉਹ ਮੁਲਕ ਦੀ ਆਬਾਦੀ ਦੇ 1% ਤੋਂ ਘੱਟ ਦਾ ਨੰਬਰ ਹੋਵੇ। ਸੋ ਜੇ ਤੁਸੀਂ ਇਹ ਕਹਿ ਲਓ, ਹੁਣ ਜਿਵੇਂ ਸਾਨੂੰ ਪਤਾ ਵੀ ਆਬਾਦੀ ਸਾਡੀ 4 ਕਰੋੜ ਆ, ਪਿਛਲੇ ਦਿਨੀ ਨੰਬਰ ਆਏ ਸੀ, ਕਿ ਜਿਹੜੇ ਟੋਟਲ ਪਰਮਾਨੈਂਟ ਰੈਜ਼ੀਡੈਂਟ ਦਾ ਨੰਬਰ ਆ ਉਹ ਫਿਰ 4 ਲੱਖ ਤੋਂ ਵੱਧ ਨਾ ਹੋਵੇ। ਜੇ 4 ਕਰੋੜ 15 ਲੱਖ ਆਬਾਦੀ ਆ, ਵੀ 4,10,000 ਤੋਂ ਵੱਧ ਨਾ ਹੋਣ ਹਰ ਸਾਲ ਆਉਣ ਵਾਲੇ ਪਰਮਾਨੈਂਟ ਰੈਜ਼ੀਡੈਂਟਸ। ਅਤੇ ਨਾਲ ਹੀ ਸਾਨੂੰ ਇਹ ਵੀ ਪਤਾ ਕਿ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਆਪਣਾ ਟੀਚਾ ਇਹ ਰੱਖਿਆ ਹੋਇਆ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੈ ਕੈਨੇਡਾ ਦੇ ਵਿੱਚ, ਉਹ ਟੋਟਲ ਆਬਾਦੀ ਦੇ 5% ਤੋਂ ਜ਼ਿਆਦਾ ਨਾ ਹੋਵੇ। ਸੋ ਜੇ ਉਹੀ ਗੱਲ ਕਿ ਜੇ 4 ਕਰੋੜ 10 ਲੱਖ ਦੀ ਆਪਣੀ ਆਬਾਦੀ ਆ, ਅਤੇ ਉਹਦਾ ਮਤਲਬ ਸਰਕਾਰ ਦਾ ਟਾਰਗੇਟ ਇਹ ਆ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ, ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਆਉਂਦੇ ਨੇ, ਜਿਹਦੇ ਵਿੱਚ ਵਰਕ ਪਰਮਿਟ ਹੋਲਡਰਸ ਆਉਂਦੇ ਨੇ, ਜਿਹਦੇ ਵਿੱਚ ਅਸਾਈਲਮ ਕਲੇਮੈਂਟਸ ਵੀ ਆਉਂਦੇ ਨੇ, ਕਿ ਇਹਨਾਂ ਦੀ ਗਿਣਤੀ 2,000,000 ਤੋਂ ਜ਼ਿਆਦਾ ਨਾ ਹੋਵੇ। ਅਜੇ ਸਾਨੂੰ ਪਤਾ ਇਹ ਨੰਬਰ ਕਿਤੇ ਜ਼ਿਆਦਾ ਹੈ ਪਿਛਲੇ ਸਾਲਾਂ ਦੇ ਵਿੱਚ। ਅਜੇ ਵੀ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਦੇ ਵੀਜ਼ਾਜ਼ ਐਕਸਪਾਇਰ ਹੋ ਗਏ ਨੇ, ਉਹ ਜਿਹੜਾ ਡੇਟਾ ਉਹ ਪ੍ਰੋਪਰਲੀ ਹੈ ਨਹੀਂ, ਜਦੋਂ ਕਿਉਂਕਿ ਕਈਆਂ ਦੇ ਵੀਜ਼ਾਜ਼ ਐਕਸਪਾਇਰਡ ਨੇ, ਉਹ ਕਾਗਜ਼ਾਂ ਦੇ ਵਿੱਚ ਤਾਂ ਰੈਕਰਡ ਇਹ ਸ਼ੋਅ ਕਰਦਾ ਕਿ ਇਹ ਬੰਦਾ ਹੁਣ ਕੈਨੇਡਾ 'ਚ ਨਹੀਂ ਹੋਏਗਾ, ਕਿਉਂਕਿ ਅਜ਼ਿਊਮ ਅਸੀਂ ਇਹ ਕਰ ਲੈਂਦੇ ਹਾਂ ਕਿ ਜਿਹਦਾ ਵੀਜ਼ਾ ਐਕਸਪਾਇਰ ਹੋ ਗਿਆ ਉਹ ਫਿਰ ਮੁਲਕ ਛੱਡ ਕੇ ਚਲਾ ਜਾਏਗਾ, ਪਰ ਅਜਿਹਾ ਹਮੇਸ਼ਾ ਹੁੰਦਾ ਨਹੀਂ। ਸਰਕਾਰ ਦਾ ਟਾਰਗੇਟ ਇਹ ਆ ਕਿ ਅਗਲੇ ਸਾਲ ਦੇ ਅੰਤ ਤੱਕ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕੈਨੇਡਾ ਦੀ ਕੁੱਲ ਆਬਾਦੀ ਦੇ 5% ਤੋਂ ਘੱਟ ਹੋਵੇ। ਸੋ ਕੀ ਉਹ ਅਚੀਵ ਹੋ ਸਕੇਗਾ, ਉਹ ਵੀ ਇਸ ਮੀਟਿੰਗ ਦਾ ਇੱਕ ਡਿਸਕਸ਼ਨ ਦਾ ਮੇਨ ਹਿੱਸਾ ਰਿਹਾ। ਇਹਦੇ ਵਿੱਚ ਜਿਹੜੇ PNP ਪ੍ਰੋਗਰਾਮਸ ਨੇ ਅਤੇ ਟੈਂਪਰੇਰੀ ਵਰਕਰਸ ਨੂੰ ਕਿਵੇਂ ਪਰਮਾਨੈਂਟ ਰੈਜ਼ੀਡੈਂਸੀ ਦੇ ਪੈਥਵੇਜ਼ ਦੇਣੇ ਨੇ, ਉਸ ਬਾਰੇ ਗੱਲਬਾਤ ਹੋਈ ਆ। ਇੰਟੀਗ੍ਰੇਸ਼ਨ ਦੀ ਫੰਡਿੰਗ ਬਾਰੇ ਗੱਲ ਹੋਈ ਆ। ਫੋਰਨ ਕ੍ਰੈਡੈਂਸ਼ੀਅਲ ਰੈਕੋਗਨੀਸ਼ਨ, ਖਾਸ ਤੌਰ 'ਤੇ ਹੈਲਥ ਕੇਅਰ ਸੈਕਟਰਸ ਦੇ ਵਿੱਚ ਕਿਵੇਂ ਉਹਨੂੰ ਅਚੀਵ ਕੀਤਾ ਜਾ ਸਕਦਾ, ਉਹਨੂੰ ਪ੍ਰੋਸੈਸ ਨੂੰ ਕਿਵੇਂ ਸਟ੍ਰੀਮਲਾਈਨ ਕੀਤਾ ਜਾ ਸਕਦਾ, ਉਹਦੇ ਬਾਰੇ ਵੀ ਗੱਲ ਹੋਈ ਆ। ਇਹਦੇ ਬਾਰੇ ਤਾਂ ਪਿਛਲੇ 30 ਸਾਲ 'ਚ ਇੰਨੀ ਗੱਲ ਹੋ ਲਈ ਵੀ ਹਜੇ ਤੱਕ ਇਹ ਨਹੀਂ ਸਮਝ ਆਈ ਵੀ ਇਹ ਲਾਗੂ ਹੋ ਕਿਉਂ ਨਹੀਂ ਪਾਉਂਦਾ। ਪਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਹੋਰ ਜੋ ਸੰਕੇਤ ਦਿੱਤਾ ਹੈ ਇਮੀਗ੍ਰੇਸ਼ਨ ਮੰਤਰੀ ਨੇ, ਉਹ ਇਹ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿੱਚ ਉਹ ਨੰਬਰ ਵੱਧ ਸਕਦੇ ਨੇ 2027 ਤੋਂ 2029 ਵਾਲੇ ਇਮੀਗ੍ਰੇਸ਼ਨ ਲੈਵਲਸ ਪਲਾਨ ਵਿੱਚ। ਪਰ ਡਿਸਕਸ ਇਹ ਕੀਤਾ ਗਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਲਿਆਂਦਾ ਜਾਵੇ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇਸ ਹਿਸਾਬ ਨਾਲ ਦਿੱਤੇ ਜਾਣ ਜਿਹੜੇ ਕਿ ਪ੍ਰੋਵਿੰਸ਼ੀਅਲ ਅਤੇ ਰੀਜਨਲ ਇਕਨੋਮਿਕ ਅਤੇ ਲੇਬਰ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੋਣ। ਸੋ ਕੀ ਸੱਚਮੁੱਚ ਅਜਿਹਾ ਹੋ ਸਕੇਗਾ ਜਿਹੜੀ ਗੱਲ ਪਿਛਲੇ  3-4 ਸਾਲ ਤੋਂ ਬਾਰ ਬਾਰ ਕਹਿ ਕੇ ਹੰਭ ਚੁੱਕੇ ਹਾਂ ਅਸੀਂ, ਕਿੰਨੀ ਵਾਰ ਇਹ ਗੱਲ ਇਸੇ ਹੀ ਪਲੇਟਫਾਰਮ ਤੋਂ ਤੁਸੀਂ ਇਸੇ ਹੀ ਪ੍ਰੋਗਰਾਮ ਦੇ ਵਿੱਚ ਸੁਣੀ ਆ ਕਿ ਜੇ ਸਾਨੂੰ ਪਤਾ ਸਾਡੇ ਕੋਲ ਪਲੰਬਰਸ ਦੀ ਘਾਟ ਹੈ, ਇਲੈਕਟ੍ਰੀਸ਼ੀਅਨਸ ਦੀ ਘਾਟ ਹੈ, ਫਰੇਮਰਸ ਦੀ ਘਾਟ ਹੈ, ਬੇਸਿਕਲੀ ਟ੍ਰੇਡ ਪਰਸਨਸ ਦੀ ਘਾਟ ਹੈ, ਸਾਡੇ ਕੋਲ ਹੈਲਥ ਕੇਅਰ ਵਰਕਰਸ ਦੀ ਘਾਟ ਹੈ, ਸਾਡੇ ਕੋਲ ਵੈਲਡਰ ਨਹੀਂ ਹੈਗੇ, ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਥੇ ਲਿਆਓ, ਉਹਨਾਂ ਨੂੰ ਇਹੀ ਕੋਰਸਿਸ ਦੇ ਵਿੱਚ ਪੜ੍ਹਾਈ ਕਰਾਈ ਜਾਵੇ, ਸੋ ਦੈਟ ਜਦੋਂ ਉਹਨਾਂ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ, ਫਿਰ ਤੁਹਾਡੇ ਕੋਲ ਇੱਥੇ ਕੈਨੇਡਾ ਦੇ ਸਟੈਂਡਰਡਸ ਦੇ ਮੁਤਾਬਕ ਹੀ ਪੜ੍ਹਿਆ ਤਿਆਰ ਹੋਇਆ ਵਰਕਰ ਮੌਜੂਦ ਹੈ, ਉਹਨੂੰ ਵਰਕ ਪਰਮਿਟ ਦਿਓ, ਉਹਨੂੰ ਹੀ ਅੱਗੇ ਪੈਥਵੇ ਟੂ ਪਰਮਾਨੈਂਟ ਰੈਜ਼ੀਡੈਂਸੀ ਦਿਓ। ਉਹ ਕੰਮ ਨਾ ਹੋਵੇ ਜਿਹੜਾ ਪਿਛਲੇ ਸਾਲਾਂ 'ਚ ਹੋਇਆ ਕਿ ਬਿਜ਼ਨਸ ਦੀ ਡਿਗਰੀ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਇੱਥੇ ਸਟੂਡੈਂਟਸ ਆ ਗਏ ਅਤੇ ਬਿਜ਼ਨਸ ਦਾ ਕੋਰਸ ਉਹ ਜਿਹੜੇ ਡਿਪਲੋਮੇ ਵਗੈਰਾ ਕੀਤੇ ਵੀ, ਇਨ ਮੈਨੀ ਕੇਸਿਸ ਉਹ ਇਹੋ ਜਿਹੇ 1-1, 2-2 ਕਮਰਿਆਂ ਵਾਲੇ ਕੋਲੇਜ ਸੀ ਜਿਹੜੀਆਂ ਡਿਗਰੀ ਮਿਲਸ ਵਾਂਗੂ, ਡਿਪਲੋਮਾ ਮਿਲਸ ਵਾਂਗੂ ਉਹਨਾਂ ਇੰਸਟੀਟਿਊਸ਼ਨਸ ਨੂੰ ਆਪਰੇਟ ਕੀਤਾ ਗਿਆ, ਅਤੇ ਐਜੂਕੇਸ਼ਨ ਦੇ ਨਾਂ 'ਤੇ ਨਹੀਂ ਇਹਦਾ ਸਕੈਮ ਚੱਲਿਆ। ਉੱਦਾਂ ਦਾ ਕੰਮ ਨਾ ਹੋਵੇ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ, ਤੁਸੀਂ ਉਹਨਾਂ ਨੂੰ ਲੈ ਕੇ ਆਉਣਾ, ਤਾਂ ਉਹਨਾਂ ਨੂੰ ਪੜ੍ਹਾਈ ਵੀ ਉਹ ਕਰਾਓ ਜਿੱਥੇ ਜਿਨ੍ਹਾਂ ਫੀਲਡ ਦੇ ਵਿੱਚ ਤੁਹਾਨੂੰ ਉਹਨਾਂ ਦੀ ਲੋੜ ਆ, ਤਾਂ ਕਿ ਬਾਅਦ 'ਚ ਉਹਨਾਂ ਨੂੰ ਫਿਰ LMIA ਵਾਸਤੇ ਧੱਕੇ ਨਾ ਖਾਣੇ ਪੈਣ। ਜੇ ਸਾਡੇ ਕੋਲ ਸਾਡੀਆਂ ਲੈਬਸ ਦੇ ਵਿੱਚ ਲੈਬ ਟੈਕਨੀਸ਼ੀਅਨ ਨਹੀਂ ਹੈਗੇ ਜਿਨ੍ਹਾਂ ਨੇ ਬਲੱਡ ਟੈਸਟ ਅਤੇ ਹੋਰ ਜਿਹੜੇ ਡਾਇਗਨੋਸਟਿਕ ਟੈਸਟ ਨੇ ਉਹਨਾਂ ਵਾਸਤੇ ਕੰਮ ਕਰਨਾ, ਇੰਟਰਨੈਸ਼ਨਲ ਸਟੂਡੈਂਟ ਨੂੰ ਇੱਥੇ ਲਿਆ ਕੇ ਪੜ੍ਹਾਈ ਉਹਦੀ ਕਰਾ ਲਓ। ਜੇ ਕਾਉਂਸਲਰਸ ਦੀ ਘਾਟ ਹੈ ਪੜ੍ਹਾਈ ਉਹਦੀ ਕਰਾਓ, ਕਿਉਂਕਿ ਉਹਦੇ ਵਾਸਤੇ ਜਿਹੜੇ ਕਾਲਜਿਸ ਅਤੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਉੱਦਾਂ ਦਾ ਇਨਫਰਾਸਟ੍ਰਕਚਰ ਬਣਾਉਣਾ ਪੈਣਾ। ਇਹ ਤਾਂ ਪਿਛਲੇ ਸਾਲਾਂ 'ਚ ਕੰਮ ਹੀ ਬੜਾ ਸੌਖਾ ਹੋ ਗਿਆ ਸੀ ਨਾ ਕਿ ਦੋ ਕਮਰਿਆਂ ਦਾ ਕਾਲਜ ਖੋਲ੍ਹੋ, ਚਾਰ ਕੰਪਿਊਟਰ ਰੱਖੋ, ਪੰਜ ਡੈਸਕ ਲਾਓ, 10-12 ਕੁਰਸੀਆਂ ਲਾਓ, ਉਹ ਜੀ ਹੋ ਗਿਆ ਕਲਾਸਰੂਮ ਤਿਆਰ। ਪੜ੍ਹਾਈ ਕੀ ਕਰਾਉਂਦੇ ਹਾਂ, ਇਸ ਤਾਂ ਜੀ ਬਿਜ਼ਨਸ ਪੜ੍ਹਾਉਂਦੇ ਹਾਂ। ਕਿੱਡੇ ਕੁ ਤਗੜੇ ਐਂਟਰਪ੍ਰਨੋਰ ਬਣ ਗਏ ਉਹਨਾਂ ਕੋਰਸਿਸ ਨੂੰ ਕਰਕੇ, ਇਹ ਗੱਲ ਸਾਡੇ ਸਾਹਮਣੇ ਹੀ ਆ। ਸੋ ਇਸ ਕਰਕੇ ਜਿਹੜੀ ਉਹ ਕੁਆਲਿਟੀ ਆ, ਫਸਟ ਦੀ ਕੁਆਲਿਟੀ ਆਫ ਦ ਸਟੂਡੈਂਟਸ, ਦੂਜੀ ਗੱਲ ਉਹਨਾਂ ਸਟੂਡੈਂਟਸ ਨੂੰ ਮੈਚ ਵੀ ਅਜਿਹੇ ਪ੍ਰੋਗਰਾਮਸ ਦੇ ਨਾਲ ਕਰੋ ਜਿਹਨਾਂ ਪ੍ਰੋਗਰਾਮਸ ਦੇ ਇੱਥੇ ਜ਼ਰੂਰਤ ਹੈ ਲੇਬਰ ਮਾਰਕੀਟ ਨੂੰ। ਸੋ ਹੋਪਫੁਲੀ ਅਜਿਹਾ ਕੀਤਾ ਜਾਏਗਾ, ਕਿਉਂਕਿ ਜੇ ਅਜਿਹਾ ਨਾ ਹੋਇਆ, ਜੇ ਉਹੀ ਪੁਰਾਣੀ ਗੱਲ ਦੁਬਾਰਾ ਤੋਂ ਹੋ ਗਈ, ਫਿਰ ਤਾਂ ਸਮੱਸਿਆ ਫਿਰ ਉੱਥੇ ਦੀ ਉੱਥੇ ਆ ਜਾਣੀ ਆ। ਕਿਉਂਕਿ ਹੁਣ ਇਹ ਗੱਲ ਪੱਕੀ ਆ, ਘਟੀ ਹੋਈ ਇਮੀਗ੍ਰੇਸ਼ਨ ਦਾ ਜਿਹੜਾ ਸੇਕ ਹੈ ਨਾ, ਉਹ ਲੋਕਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ। ਵਧੇ ਹੋਏ ਨੰਬਰਸ ਤੋਂ ਜਿਹੜੇ ਲੋਕ ਪਹਿਲਾਂ ਦੁਸ਼ਵਾਰ ਸੀ, ਪਰੇਸ਼ਾਨ ਸੀ, ਜਿਹਦੇ ਕਰਕੇ ਕਿਰਾਏ ਮਣਾ ਮੂਹੀ ਵੱਧ ਰਹੇ ਸੀ, ਜਿਹਦੇ ਕਰਕੇ ਹੋਰ ਕੁਝ ਸੋਸ਼ਲ ਇਸ਼ੂਜ਼ ਸਾਹਮਣੇ ਆਏ, ਕਿਉਂਕਿ ਉਹ ਅਨਕੰਟਰੋਲਡ ਇਮੀਗ੍ਰੇਸ਼ਨ ਸੀ। ਦੇਖਣ ਵਾਲੀ ਗੱਲ ਹੁਣ ਇਹ ਹੋਣੀ ਆ ਕਿ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਜਿਹੜਾ ਹੁਣ ਅਗਲਾ ਪਲਾਨ ਜਾਰੀ ਕੀਤਾ ਜਾਣਾ, ਅਤੇ ਉਸ ਪਲਾਨ ਨੂੰ ਜਦੋਂ ਲਾਗੂ ਕੀਤਾ ਜਾਣਾ, ਕਿ ਉਹਨਾਂ ਗਲਤੀਆਂ ਤੋਂ ਸਿੱਖ ਕੇ ਕੰਮ ਕੀਤਾ ਜਾਏਗਾ, ਜਾਂ ਫਿਰ ਦੁਬਾਰਾ ਤੋਂ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਏਗਾ। ਸੋ ਦੈਟ ਟਾਈਮ ਵਿਲ ਟੈਲ। ਅੱਗੇ ਚੱਲ ਕੇ ਨਾ ਇਸ ਬਾਰੇ ਥੋੜ੍ਹੀ ਦੇਰ ਤੱਕ ਓਪਨ ਲਾਈਨ ਸੈਗਮੈਂਟ ਵੀ ਕਰਦੇ ਹਾਂ ਕਿ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਕੈਨੇਡਾ ਦੇ ਵਿੱਚ ਵਾਪਸ ਕਰਨੀ ਹੈ, ਜ਼ਿਆਦਾ ਵਧਾਉਣੇ ਨੇ ਨੰਬਰਸ, ਇੱਦਾਂ ਤਾਂ ਨਹੀਂ ਹੈ, ਬੰਦ ਤਾਂ ਅਜੇ ਵੀ ਨਹੀਂ ਹੈਗੇ ਨੰਬਰਸ, ਪਰ ਪਹਿਲਾਂ ਸਰਕਾਰ ਨੇ ਆਪਣਾ ਟਾਰਗੇਟ ਘਟਾ ਦਿੱਤਾ ਸੀ, ਬਾਕੀ ਫਿਰ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵੱਲ ਉਹਨਾਂ ਦਾ ਰੁੱਖ ਵੀ ਘੱਟ ਗਿਆ, ਕਿਉਂਕਿ ਕੈਨੇਡਾ ਦੀਆਂ ਜੋ ਇਸ ਵੇਲੇ ਇਕਨੋਮਿਕ ਹਾਲਾਤ, ਸੋਸ਼ਲ ਹਾਲਾਤ ਦੀ ਜੋ ਸੱਚਾਈਆਂ ਨੇ, ਉਹ ਸੋਸ਼ਲ ਮੀਡੀਆ ਰਾਹੀਂ ਕਈਆਂ ਤੱਕ ਪਹੁੰਚ ਚੁੱਕੀਆਂ ਨੇ। ਪਰ ਜੇ ਉਹ ਹਾਲਾਤ ਸੁਧਰਦੇ ਨੇ, ਇਹਦੇ ਵਿੱਚ ਵੀ ਕੋਈ ਦੋਰਾਵਾਂ ਨਹੀਂ, ਇੱਕ ਸਿਗਨੀਫਿਕੈਂਟ ਨੰਬਰ ਆ ਜਿਹੜਾ ਅਜੇ ਵੀ ਕੈਨੇਡਾ ਆਉਣ ਵਾਸਤੇ, ਉਹ ਕੈਨੇਡਾ ਆਉਣ ਦਾ ਸੁਪਨਾ ਵੇਖਦਾ, ਜੇ ਇੱਥੋਂ ਦੇ ਹਾਲਾਤ ਸੁਧਰ ਜਾਣ। ਕਿਉਂਕਿ ਅਜੇ ਕਹਾਣੀ ਜਿਹੜੀ ਵਿਗੜੀ ਆ, ਉਹ ਪੁਆਇੰਟ ਆਫ ਨੋ ਰਿਟਰਨ 'ਤੇ ਨਹੀਂ ਗਈ। ਜਿਹੜੇ ਅਸੀਂ ਇੱਥੇ ਰਹਿੰਦੇ ਹਾਂ, ਉਮੀਦ ਸਾਨੂੰ ਵੀ ਇਹੀ ਆ ਕਿ ਪੁਆਇੰਟ ਆਫ ਨੋ ਰਿਟਰਨ ਤੋਂ ਪਹਿਲਾਂ ਹੀ ਉਹਨੂੰ ਮੋੜਾ ਪੈ ਜਾਵੇ, ਹਾਲਾਤ ਸੁਧਰ ਜਾਣ। ਕਿਉਂਕਿ ਇਹ ਵੀ ਆਪਾਂ ਗੱਲ ਕਿੰਨੀ ਵਾਰ ਕੀਤੀ ਆ ਕਿ ਵਧੀਆ ਜ਼ਿੰਦਗੀ ਵਾਸਤੇ, ਵਧੀਆ ਫਿਊਚਰ ਵਾਸਤੇ ਤਾਂ ਇੱਥੇ ਆਏ ਸੀ, ਇੱਥੋਂ ਅੱਗੇ ਕਿੱਥੇ ਜਾਣਾ। ਸੋ ਇਹਦੇ ਬਾਰੇ ਅੱਗੇ ਚੱਲ ਕੇ ਹੋਰ ਗੱਲਬਾਤ ਕਰਦੇ ਹਾਂ। ਮੈਂ ਦੱਸ ਦਵਾਂ ਜੀ ਕਿ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ ਲਾਈਮਜ਼ਵੁੱਡ ਕਸਟਮ ਹੋਮਸ ਵਾਲੇ। ਲਾਈਮਜ਼ਵੁੱਡ ਕਸਟਮ ਹੋਮਸ ਲਾਈਸੈਂਸਡ ਬਿਲਡਰਸ ਨੇ ਜੋ 2, 5, 10 ਈਅਰ ਹੋਮ ਵਾਰੰਟੀ ਦੇ ਨਾਲ ਤੁਹਾਨੂੰ ਘਰ ਉਸਾਰ ਕੇ ਦੇਣਗੇ। ਪਲੈਨਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਜੋ ਤੁਸੀਂ ਕਹੋਗੇ ਉਹ ਡਿਲੀਵਰ ਹੋਏਗਾ। 20 ਸਾਲ ਦਾ ਐਕਸਪੀਰੀਅੰਸ ਹੈ। ਗਾਰਡਨ ਸਵੀਟ ਲੇਨਵੇ ਹਾਊਸ ਜਾਂ ਕਸਟਮ ਹੋਮ ਦੀ 1-on-1 ਕੰਸਲਟੇਸ਼ਨ ਲਈ ਕੁਲਵੰਤ ਸੰਧੀ ਨੂੰ ਕਾਲ ਕਰੋ 604-306-9061, 604-306-9061, ਔਰ ਵਿਜ਼ਿਟ limeswoodhomes.com, ਦੈਟਸ limeswoodhomes.com। ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਮੋਂਟਰੀਅਲ ਦੇ ਵਿੱਚ ਜਿਹੜੀ ਸ਼ੂਟਿੰਗ ਦੀ ਘਟਨਾ ਵਾਪਰੀ, ਜੋ ਗੋਲੀ ਚੱਲਣ ਦਾ ਜੋ ਪਰਸੋਂ ਉੱਥੇ ਕਾਂਡ ਹੋਇਆ, ਜਿਹਦੇ ਵਿੱਚ ਇੱਕ ਪੁਲਿਸ ਆਫਿਸਰ ਦੀ ਵੀ ਮੌਤ ਹੋਈ ਹੈ, ਇੱਕ ਸਿਵਿਲੀਅਨ ਵੀ ਵਿਚਾਰਾ ਮਾਰਿਆ ਗਿਆ, ਜਿਹੜਾ ਸ਼ੂਟਰ ਸੀ ਉਹਦਾ ਇੱਕ ਮੈਨੀਫੈਸਟੋ ਉਹਨੇ ਆਪ ਹੀ ਮੀਡੀਆ ਔਰਗਨਾਈਜੇਸ਼ਨਸ ਨੂੰ ਪਹਿਲਾਂ ਭੇਜਿਆ ਸੀ। ਉਹ ਹੁਣ ਇੱਕ ਮੀਡੀਆ ਔਰਗਨਾਈਜੇਸ਼ਨ ਰੈਬਲ ਨਿਊਜ਼ ਨੇ ਮੁਕੰਮਲ ਜਿਹੜਾ ਉਹਦਾ ਮੈਨੀਫੈਸਟੋ ਉਹ ਕੱਲ੍ਹ ਪਬਲਿਸ਼ ਕੀਤਾ, ਉਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ, ਅਤੇ ਇਹ ਕੁਝ ਗੱਲਾਂ ਉਸ ਖਬਰ ਦੀਆਂ ਕੁਝ ਡੀਟੇਲਸ ਨਾ ਆਈ ਥਿੰਕ ਕੁਝ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ, ਪਰ ਇਹ ਜਾਣਨਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਸਾਡੀ ਸੁਸਾਇਟੀ ਦੇ ਵਿੱਚ ਚੱਲ ਕੀ ਰਿਹਾ ਇਹ ਪਤਾ ਹੋਣਾ ਚਾਹੀਦਾ। ਅਤੇ ਕੀ ਜਿਹੜਾ ਇਹ ਸ਼ੂਟਰ ਸੀ, ਇਹ ਇੱਥੇ ਗੋਲੀ ਇਸ ਕਰਕੇ ਇਹਨੇ ਚਲਾਈ ਕਿਉਂਕਿ ਇਹਦੇ ਨਿਸ਼ਾਨੇ 'ਤੇ ਪੋਰਨੋਗ੍ਰਾਫੀ ਦੀ ਇੱਕ ਵੈਬਸਾਈਟ ਦਾ ਹੈੱਡਕੁਆਟਰ ਸੀ, ਕਿ ਪੋਰਨ ਹੱਬ ਦੇ ਉੱਪਰ ਇਹਨੇ ਹਮਲਾ ਕਰਨਾ ਸੀ। ਮੋਂਟਰੀਅਲ ਦੇ ਵਿੱਚ ਪਰਸੋਂ ਗੋਲੀ ਚੱਲਣ ਦੀ ਜਿਹੜੀ ਘਟਨਾ ਵਾਪਰੀ ਹੈ, ਜਿਹਦੇ ਵਿੱਚ 3 ਜਣਿਆਂ ਦੀਆਂ ਮੌਤਾਂ ਹੋਈਆਂ ਨੇ, ਇੱਕ ਪੁਲਿਸ ਆਫਿਸਰ, ਇੱਕ ਸਿਵਿਲੀਅਨ ਅਤੇ ਇੱਕ ਸ਼ੂਟਰ ਨੂੰ ਵੀ ਮਾਰ ਗਿਰਾਇਆ ਗਿਆ। ਸੋ 3 ਮੌਤਾਂ ਇਹ ਹੋਈਆਂ, ਇੱਕ ਪੁਲਿਸ ਆਫਿਸਰ, ਫੀਮੇਲ ਪੁਲਿਸ ਆਫਿਸਰ ਜ਼ਖਮੀ ਵੀ ਹੋਈ, ਉਹਦੀ ਸਥਿਤੀ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸ਼ੂਟਰ ਦੀ ਆਈਡੈਂਟੀ ਕੱਲ੍ਹ ਰਿਵੀਲ ਕੀਤੀ ਗਈ ਹੈ। ਸੈਥ ਸਕੋਟ ਹੈਟਫੀਲਡ 25 ਸਾਲਾਂ ਦਾ, ਐਲਬਰਟਾ ਦੇ ਲੈਥਬ੍ਰਿਜ ਦਾ ਰਹਿਣ ਵਾਲਾ ਸੀ, ਲੈਥਬ੍ਰਿਜ ਯੂਨੀਵਰਸਿਟੀ ਦਾ ਸਟੂਡੈਂਟ ਸੀ। ਯੂਨੀਵਰਸਿਟੀ ਵੱਲੋਂ ਇਸ ਗੱਲ ਨੂੰ ਕਨਫਰਮ ਕੀਤਾ ਗਿਆ। ਸ਼ੂਟਿੰਗ ਕਰਨ ਤੋਂ ਪਹਿਲਾਂ, ਗੋਲੀ ਚਲਾਉਣ ਤੋਂ ਪਹਿਲਾਂ ਪਰਸੋਂ ਇਹਨੇ 104 ਸਫਿਆਂ ਦਾ ਇੱਕ ਮੈਨੀਫੈਸਟੋ, ਜੋ ਕਿ 2 ਹਫ਼ਤੇ ਪਹਿਲਾਂ ਹੀ ਮੈਟਾ ਡਾਟਾ ਅਨਾਲਿਸਿਸ ਤੋਂ ਇਹ ਪਤਾ ਲੱਗਿਆ ਕਿ 2 ਹਫ਼ਤੇ ਪਹਿਲਾਂ ਹੀ ਇਹਨੇ ਲਿਖਿਆ ਸੀ, ਇਹਨੇ ਆਪ ਹੀ ਇਹ ਮੈਨੀਫੈਸਟੋ ਪਹਿਲਾਂ ਕੁਝ ਮੀਡੀਆ ਔਰਗਨਾਈਜੇਸ਼ਨਸ ਨੂੰ ਫਾਰਵਰਡ ਕੀਤਾ, ਉਹ ਤੋਂ ਬਾਅਦ ਗੋਲੀ ਚਲਾਉਣ ਦੀ ਘਟਨਾ ਇਹਨੇ ਉਹਨੂੰ ਅੰਜਾਮ ਦਿੱਤਾ। ਰੈਬਲ ਨਿਊਜ਼ ਵੱਲੋਂ ਜਿਹੜਾ ਇਹ ਪੂਰਾ 104 ਸਫਿਆਂ ਦਾ ਮੈਨੀਫੈਸਟੋ ਆ ਇਨ ਇਟਸ ਐਂਟਾਇਰਟੀ ਇਹ ਪਬਲਿਸ਼ ਕਰ ਦਿੱਤਾ ਗਿਆ ਅਤੇ ਉਹ ਤੋਂ ਬਾਅਦ ਫਿਰ ਬਾਕੀ ਮੀਡੀਆ ਔਰਗਨਾਈਜੇਸ਼ਨਸ ਵੱਲੋਂ ਵੀ ਇਹਦਾ ਜਿਹੜਾ ਰਿਡੈਕਟਿਡ ਵਰਜ਼ਨ ਆ ਉਹ ਪੋਸਟ ਕੀਤਾ ਗਿਆ ਪਰ ਜਿਹੜਾ ਮੁਕੰਮਲ ਵਰਜ਼ਨ ਆ ਉਹਦੇ ਵਿੱਚੋਂ ਗੱਲਾਂ ਕੀ ਸਾਹਮਣੇ ਆਈਆਂ ਨੇ ਪੁਲਿਸ ਵੱਲੋਂ ਇਸ ਐਂਗਲ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਸ਼ੂਟਰ ਸੀ ਕੀ ਇਸ ਦੇ ਨਿਸ਼ਾਨੇ 'ਤੇ ਪੋਰਨੋਗ੍ਰਾਫੀ ਵਾਲੀ ਵੈਬਸਾਈਟ ਪੋਰਨ ਹੱਬ ਸੀ ਕਿਉਂਕਿ ਜਿਹੜਾ ਇਹ ਮੈਨੀਫੈਸਟੋ ਦੇ ਵਿੱਚ ਦੇਖੋ ਉਹਨੇ ਕੀ ਚੀਜ਼ਾਂ ਲਿਖੀਆਂ ਕੀ ਹੋਈਆਂ ਨੇ ਕਿ ਜਿਹੜੇ ਕਾਮਨ ਮੇਲਸ ਨੇ ਜਿਹੜੇ ਕੁਝ ਮਰਦ ਨੇ ਉਹ ਪੋਰਨੋਗ੍ਰਾਫੀ ਦੇਖ ਦੇਖ ਕੇ ਆਪਣੇ ਆਪ ਨੂੰ ਡੀਬੇਸ ਕਰ ਰਹੇ ਨੇ ਮਤਲਬ ਕਿ ਆਪਣਾ ਜਿਹੜਾ ਆਧਾਰ ਹੈ ਉਹਨੂੰ ਕਮਜ਼ੋਰ ਕਰ ਰਹੇ ਨੇ ਕਿਉਂਕਿ ਉਹ ਪੋਰਨੋਗ੍ਰਾਫੀ ਇਸ ਕਰਕੇ ਦੇਖਦੇ ਨੇ ਕਿਉਂਕਿ ਉਹ ਔਰਤਾਂ ਦੇ ਨਾਲ ਸਕਸੈਸਫੁੱਲ ਨਹੀਂ ਹੋ ਪਾਉਂਦੇ ਮਤਲਬ ਉਹਨਾਂ ਨੂੰ ਕੋਈ ਔਰਤ ਪਸੰਦ ਨਹੀਂ ਕਰਦੀ ਉਹ ਰੋਮੈਂਟਿਕ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਜਾ ਪਾਉਂਦੇ ਇੱਕ ਇਨਸਿਲ ਮੂਵਮੈਂਟ ਆ ਕਿ ਇਹ ਤੁਸੀਂ ਪਿਛਲੇ ਸਮੇਂ ਦੇ ਵਿੱਚ ਇਹ ਸ਼ਬਦ ਸੁਣਿਆ ਹੋਏਗਾ ਇਨਸਿਲ ਭਾਵ ਇਨਵੋਲੰਟਰੀ ਸੈਲੀਬੇਟ ਇਨਵੋਲੰਟਰੀ ਮਤਲਬ ਆਪਣੀ ਮਰਜ਼ੀ ਤੋਂ ਬਿਨਾਂ ਸੈਲੀਬੇਟ ਭਾਵ ਬ੍ਰਹਮਚਾਰੀ ਮਤਲਬ ਆਪਣੀ ਮਰਜ਼ੀ ਤੋਂ ਬਿਨਾਂ ਬ੍ਰਹਮਚਾਰੀ ਰਹਿਣ ਵਾਲਾ ਮਰਦ ਇਨਸੈਲ ਸੋ ਕੀ ਜਿਹੜਾ ਇਹ ਸ਼ੂਟਰ ਸੀ ਇਹ ਇਨਸੈਲ ਆਈਡੀਓਲੋਜੀ ਤੋਂ ਪ੍ਰਭਾਵਿਤ ਸੀ ਕਿ ਜਿਹੜੇ ਮਰਦਾਂ ਨੂੰ ਔਰਤਾਂ ਪਸੰਦ ਨਹੀਂ ਕਰਦੀਆਂ ਜਾਂ ਜਿਨ੍ਹਾਂ ਨੂੰ ਉਹਨੇ ਆਪਣੇ ਇਹਦੇ ਵਿੱਚ ਲਿਖਿਆ ਇਸ ਡਾਕੂਮੈਂਟ ਦੇ ਵਿੱਚ ਕਿ ਹਾਈਪਰਗੈਮੀ ਉਹਦਾ ਖਾਤਮਾ ਹੋਣਾ ਚਾਹੀਦਾ ਹਾਈਪਰਗੈਮੀ ਦਾ ਅਰਥ ਕੀ ਆ ਉਹਦਾ ਇਹ ਕਹਿਣਾ ਕਿ ਸਾਡੀ ਸੁਸਾਇਟੀ ਦੇ ਵਿੱਚ ਕੀ ਹੋ ਰਿਹਾ ਕਿ ਹਰ ਕੋਈ ਆਪਣੇ ਤੋਂ ਉੱਪਰ ਵਾਲੀ ਜਿਹੜਾ ਸੋਸ਼ਲ ਸਟੈਟਸ ਆ ਉਹਦੇ ਨਾਲ ਮੈਰਿਜ ਕਰਨਾ ਚਾਹੁੰਦਾ ਅਤੇ ਜਿਹੜੀਆਂ ਔਰਤਾਂ ਨੇ ਉਹ ਬਹੁਤ ਘੱਟ ਇੱਕ ਸਮਾਲ ਮਾਈਨੋਰਿਟੀ ਆਫ ਮੈਨ ਹੈ ਜਿਨ੍ਹਾਂ ਦੇ ਵੱਲ ਉਹ ਅਟਰੈਕਟ ਹੁੰਦੀਆਂ ਨੇ ਵੀ ਜਿਹੜਾ ਕੋਈ ਕਮਜ਼ੋਰ ਸੋਸ਼ਲ ਸਟੈਂਡਿੰਗ ਵਾਲਾ ਮਰਦ ਆ ਉਹਦੇ ਵਾਸਤੇ ਰੋਮੈਂਟਿਕ ਪਾਰਟਨਰ ਲੱਭਣਾ ਮੁਸ਼ਕਲ ਹੋ ਜਾਂਦਾ ਹੁਣ ਇਹ ਸਾਰੀਆਂ ਗੱਲਾਂ ਟੌਕਸਿਕ ਮੈਸਕੁਲੈਨਿਟੀ ਵਾਲੀਆਂ ਨੇ ਇਹ ਗੱਲਾਂ ਮੈਂ ਇਸ ਕਰਕੇ ਸਾਂਝੀਆਂ ਕਰ ਰਿਹਾ ਵੀ ਸਾਡੇ ਆਲੇ ਦੁਆਲੇ ਇਸ ਤਰ੍ਹਾਂ ਦੇ ਬੰਦੇ ਮੌਜੂਦ ਨੇ ਜਿਹੜੇ ਆਪਣੀ ਕਿਸੇ ਖਾਮੀ ਨੂੰ ਇੱਕ ਸੋਸਾਇਟੀ ਦੇ ਇਸ ਤਰ੍ਹਾਂ ਦੇ ਨੋਰਮ ਦੇ ਉੱਪਰ ਥੋਪ ਦਿੰਦੇ ਆ ਜਿਹੜੇ ਅਲਟੀਮੇਟਲੀ ਫਿਰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਆ ਜਿਹੜੇ ਇਨਸੈਲ ਆਈਡੀਓਲੋਜੀ ਨਾਲ ਪ੍ਰਭਾਵਿਤ ਬੰਦੇ ਨੇ ਇਹਨਾਂ ਨੇ ਕੈਨੇਡਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕੁਝ ਜਾਨਲੇਵਾ ਹਮਲੇ ਕੀਤੇ ਆ 2018 ਦੇ ਵਿੱਚ ਟੋਰੋਂਟੋ ਦੀ ਯੰਗ ਸਟਰੀਟ 'ਤੇ ਇੱਕ ਵੈਨ ਅਟੈਕ ਹੋਇਆ ਸੀ 11 ਬੰਦੇ ਮਾਰੇ ਗਏ ਸੀ ਉਸ ਬੰਦੇ ਨੇ ਵੀ ਆਪਣੇ ਆਪ ਨੂੰ ਇਸੇ ਤਰ੍ਹਾਂ ਇਨਸੈਲ ਦੱਸਿਆ ਸੀ ਇਨਵੋਲੰਟਰੀ ਸੈਲੀਬ੍ਰੇਟ 2020 ਦੇ ਵਿੱਚ ਵੀ ਟੋਰੋਂਟੋ ਦੇ ਇੱਕ ਮਸਾਜ ਪਾਰਲਰ ਦੇ ਵਿੱਚ ਇੱਕ 17 ਸਾਲਾਂ ਦੇ ਲੜਕੇ ਨੇ ਇੱਕ ਔਰਤ ਦਾ ਕਤਲ ਕਰ ਦਿੱਤਾ ਸੀ ਉਹ ਵੀ ਇਸੇ ਤਰ੍ਹਾਂ ਦੀ ਇਨਸੈਲ ਆਈਡੀਓਲੋਜੀ ਤੋਂ ਹੀ ਪ੍ਰਭਾਵਿਤ ਸੀ ਸੋ ਵਾਜ਼ ਦਾ ਟਾਰਗੇਟ ਪੋਰਨ ਹੱਬ ਉਹ ਇਸ ਕਰਕੇ ਆ ਕਿਉਂਕਿ ਜਿਹੜੇ ਜਿਹੜੀ ਸ਼ੂਟਿੰਗ ਦੀ ਘਟਨਾ ਹੈ ਵਾਪਰੀ ਮਿਡ ਟਾਊਨ ਮੋਂਟਰੀਆਲ ਦੇ ਵਿੱਚ ਪਰਸੋਂ ਸਵੇਰੇ ਹਿਲਟਨ ਗਾਰਡਨ ਹੋਟਲ ਦੇ ਵਿੱਚ ਇਹ ਸ਼ੂਟਰ ਮੌਜੂਦ ਸੀ ਕਿਉਂਕਿ ਹੋਟਲ ਦੀ ਖਿੜਕੀ ਦੇ ਵਿੱਚੋਂ ਬੰਦੂਕ ਦੀ ਜਿਹੜਾ ਸੀਗਾ ਬੈਰਲ ਦੇਖ ਕੇ ਕਿਸੇ ਨੇ ਪੁਲਿਸ ਨੂੰ ਕਾਲ ਕੀਤੀ ਸੀ ਇਸ ਹੋਟਲ ਦੇ ਬਿਲਕੁਲ ਸਾਹਮਣੇ ਇੱਕ ਜਿਹੜੀ ਬਿਲਡਿੰਗ ਹੈ ਉਹਦੇ ਸ਼ੀਸ਼ੇ 'ਚ ਗੋਲੀਆਂ ਲੱਗੀਆਂ ਸੀ ਸ਼ੀਸ਼ਾ ਟੁੱਟਾ ਉਹਦਾ ਇਹ ਦਫ਼ਤਰ ਹੈਗਾ ਸਾਹਮਣੇ ਵਾਲਾ ਦਫ਼ਤਰ ਆਇਲੋ ਆਇਲੋ ਉਹ ਕੰਪਨੀ ਹੈ ਜਿਹੜੀ ਕਿ ਪੋਰਨ ਹੱਬ ਨੂੰ ਆਪਰੇਟ ਕਰਦੀ ਆ ਅਤੇ ਸੋਰਸਿਸ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਆਇਲੋ ਦੇ ਦਫ਼ਤਰ ਦੇ ਅੰਦਰ ਵੀ ਜਿਹੜਾ ਸ਼ੀਸ਼ਾ ਸੀ ਉਹ ਟੁੱਟਿਆ ਹੋਇਆ ਸੀ ਪੁਲਿਸ ਵੱਲੋਂ ਹੁਣ ਇਹ ਵੀ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਸ਼ੂਟਰ ਹੈ ਇਹ ਮੋਂਟਰੀਆਲ ਤੋਂ ਲੈਥਬ੍ਰਿਜ ਕਿਵੇਂ ਆਇਆ ਕੀ ਰਾਹ ਦੇ ਵਿੱਚ ਕੋਈ ਰੈੱਡ ਫਲੈਗ ਸੀਗੇ ਅਤੇ ਕੱਲ੍ਹ ਇਸ ਸ਼ੂਟਰ ਦੇ ਘਰ ਵਿਖੇ ਵੀ ਲੈਥਬ੍ਰਿਜ ਦੇ ਵਿੱਚ ਇਹ ਰਹਿੰਦਾ ਸੀ ਲੈਥਬ੍ਰਿਜ ਪੁਲਿਸ ਨੇ ਇੱਕ ਹਾਈ ਰਿਸਕ ਸਰਚ ਵਾਰੰਟ ਵੀ ਐਗਜੀਕਿਊਟ ਕੀਤਾ ਹੈ ਅਤੇ ਇਹ ਉਹਨਾਂ ਨੇ ਮੋਂਟਰੀਆਲ ਪੁਲਿਸ ਦੇ ਕਹੇ 'ਤੇ ਕੀਤਾ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ 34 ਵਰ੍ਹਿਆਂ ਦਾ ਸਰਚ ਵਾਰੰਟ ਵੀ ਐਗਜੀਕਿਊਟ ਕੀਤਾ ਹੈ ਅਤੇ ਇਹ ਉਹਨਾਂ ਨੇ ਮੋਂਟਰੀਆਲ ਪੁਲਿਸ ਦੇ ਕਹੇ 'ਤੇ ਕੀਤਾ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ 34 ਵਰ੍ਹਿਆਂ ਦਾ ਮੋਂਟਰੀਆਲ ਦਾ ਪੁਲਿਸ ਆਫਿਸਰ ਮੁਹੰਮਦ ਲਮੇਨ ਬਰਨੇਡਵੇਨ ਉਹਦਾ 3 ਸਾਲਾਂ ਦਾ ਬੱਚਾ ਇੱਕ ਉਹਦੀ ਪਾਰਟਨਰ ਸ਼ੀ ਇਜ਼ ਪ੍ਰੈਗਨੈਂਟ ਵਿਦ ਦ ਸੈਕਿੰਡ ਚਾਈਲਡ ਉਹਨਾਂ ਵਾਸਤੇ ਗੋ ਫੰਡ ਮੀ ਪੇਜ ਹੁਣ ਸ਼ੁਰੂ ਕੀਤਾ ਗਿਆ ਉਹਦੇ ਉੱਪਰੋਂ ਇਹ ਜਾਣਕਾਰੀ ਸਾਹਮਣੇ ਆਈ ਆ ਜਿਹੜੀ ਸਿਵਿਲੀਅਨ ਦੀ ਮੌਤ ਹੋਈ ਆ 68 ਈਅਰ ਓਲਡ ਮਿਸ਼ੈਲ ਮਿਜ਼ਰਾਹੀ ਇਹ ਜੂਇਸ਼ ਕਮਿਊਨਿਟੀ ਦਾ ਮੈਂਬਰ ਸੀ ਮਰਦਾਂ ਦੇ ਸੂਟਾਂ ਦਾ ਸਟੋਰ ਸੀ ਇਹਦਾ ਮੈਨਜ਼ ਸੂਟਸ ਇੱਥੇ ਆਪਣੇ ਬੇਟੇ ਨਾਲ ਰਹਿੰਦਾ ਸੀ ਇਹਦੀਆਂ ਦੋ ਬੇਟੀਆਂ ਇਜ਼ਰਾਈਲ 'ਚ ਨੇ ਅਤੇ ਇਹ ਮੋਂਟਰੀਆਲ ਪੁਲਿਸ ਦੀ ਵੀ ਇਸ ਐਂਗਲ ਤੋਂ ਤਫਤੀਸ਼ ਹੋ ਰਹੀ ਹੈ ਜਿਹੜਾ ਇਹ ਸਿਵਿਲੀਅਨ ਮਾਰਿਆ ਗਿਆ ਨਾ ਇਹ ਪੁਲਿਸ ਦੀ ਗੋਲੀ ਕਰਕੇ ਮਾਰਿਆ ਗਿਆ ਹੋ ਸਕਦਾ ਗਲਤੀ ਨਾਲ ਪੁਲਿਸ ਦੀ ਗੋਲੀ ਲੱਗਣ ਕਰਕੇ ਸੋ ਇਸ ਕਾਰਨ ਮੋਂਟਰੀਆਲ ਪੁਲਿਸ ਦੀ ਵੀ ਤਫਤੀਸ਼ ਕੀਤੀ ਜਾ ਰਹੀ ਆ ਜਿਹੜਾ ਮੈਨੀਫੈਸਟੋ ਇਸ ਬੰਦੇ ਨੇ ਪਬਲਿਸ਼ ਕੀਤਾ ਸੀ ਉਹਦੇ ਵਿੱਚ ਉਹਨੇ ਜਿਊਜ਼ ਦੇ ਖਿਲਾਫ਼ ਵੀ ਗੱਲਾਂ ਲਿਖੀਆਂ ਸੀ ਕਿ ਜਿਊਜ਼ ਦੇ ਖਿਲਾਫ਼ ਵੀ ਹਮਲੇ ਹੋਣੇ ਚਾਹੀਦੇ ਨੇ ਸੋ ਅਲੱਗ ਅਲੱਗ ਮੀਡੀਆ ਆਊਟਲੈਟਸ ਵੱਲੋਂ ਇਹਨੂੰ ਪੋਰਟਰੇ ਵੀ ਅਲੱਗ ਅਲੱਗ ਤਰੀਕੇ ਕੀਤਾ ਜਾ ਰਿਹਾ ਹੈ ਜਿਹੜੇ ਤਾਂ ਕਿਉਂਕਿ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ ਹੋਈ ਆ ਕਿ ਜਿਹੜੇ ਤਾਂ ਹੈਗੇ ਨੇ ਜ਼ਿਆਦਾ ਰਾਈਟ ਵਿੰਗ ਮੀਡੀਆ ਆਊਟਲੈਟਸ ਉਹ ਤਾਂ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਕਿ ਜਿਊਜ਼ ਦੇ ਖਿਲਾਫ ਸੀ, ਅਤੇ ਜਿਹੜੇ ਲੈਫਟ ਵਿੰਗ ਮੀਡੀਆ ਆਊਟਲੈਟ ਨੇ ਉਹ ਇਸ ਚੀਜ਼ ਨੂੰ ਹਾਈਲਾਈਟ ਕਰ ਰਹੇ ਨੇ ਕਿ ਇਹ ਔਰਤਾਂ ਦੇ ਖਿਲਾਫ ਗੱਲ ਕਰਦਾ ਸੀ ਅਤੇ ਜਿਹੜਾ ਉਹ ਇਨਸੈਲ ਆਈਡੀਓਲੋਜੀ ਤੋਂ ਪ੍ਰਭਾਵਿਤ ਸੀ। ਸੋ ਇਹ ਵੀ ਇੱਕ ਬਹਿਸ ਛਿੜੀ ਹੋਈ ਆ ਕਿ ਜਿਹੜੇ ਇਹਦੇ ਇਹ 104 ਸਫਿਆਂ ਦਾ ਮੈਨੀਫੈਸਟੋ ਆ ਉਹਦੇ ਵਿਚਲੀ ਜਾਣਕਾਰੀ ਨੂੰ ਵੱਖੋ ਵੱਖਰੀਆਂ ਜਿਹੜੀਆਂ ਮੀਡੀਆ ਔਰਗਨਾਈਜੇਸ਼ਨਸ ਨੇ ਉਹ ਆਪਣੀ ਆਈਡੀਓਲੋਜੀ ਮੁਤਾਬਕ ਉਹਦਾ ਐਨਾਲਿਸਿਸ ਮੂਹਰੇ ਰੱਖ ਰਹੀਆਂ। ਤਾਂਹੀਓ ਜਿਹੜੇ ਰੈਬਲ ਨਿਊਜ਼ ਵਾਲੇ ਨੇ, ਵੈਸੇ ਉਹ ਬੜੀਆਂ ਤੱਤੀਆਂ ਗੱਲਾਂ ਵੀ ਬਹੁਤ ਕਰਦੇ ਆ, ਉਹ ਕਹਿੰਦੇ ਤਾਂਹੀਓ ਅਸੀਂ ਪੂਰੀ ਦੀ ਪੂਰੀ ਜਿਹੜੀ ਇਹਦੀ ਡਾਕੂਮੈਂਟ ਦੀ ਕਾਪੀ ਆ ਉਹ ਪੂਰੀ ਅਪਲੋਡ ਕਰਤੀ, ਅਸੀਂ ਕੁਝ ਵੀ ਰਿਡੈਕਟ ਨਹੀਂ ਕੀਤਾ, ਕਿਉਂਕਿ ਐਂਟੀ ਸਮੈਟਿਕ ਭਾਵ ਜਿਊਜ਼ ਦੇ ਖਿਲਾਫ ਜਿਹੜੀਆਂ ਗੱਲਾਂ ਇਸ ਬੰਦੇ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲਿਖੀਆਂ ਸੀ ਇਸ ਡਾਕੂਮੈਂਟ ਦੇ ਵਿੱਚ, ਉਹ ਕਈ ਮੀਡੀਆ ਆਊਟਲੈਟਸ ਉਸ ਨੂੰ ਇਗਨੋਰ ਕਰ ਰਹੇ ਨੇ। ਅਸੀਂ ਨਹੀਂ ਚਾਹੁੰਦੇ ਉਹ ਗੱਲ ਇਗਨੋਰ ਹੋਵੇ, ਪਰ 104 ਸਫਿਆਂ ਦੇ ਵਿੱਚ ਉਹਨੇ ਹੋਰ ਵੀ ਬਹੁਤ ਕੁਝ ਲਿਖਿਆ ਹੋਏਗਾ, ਪਰ ਇਹਦਾ ਇਹ ਕਹਿਣਾ ਸੀ ਕਿ ਐਂਟੀ ਸਮੈਟਿਕ ਸੋ ਉਹਦੇ ਵਿੱਚ ਵਿਊਜ਼ ਹਨ, ਐਂਟੀ ਕੈਪੀਟਲਿਸਟ ਵਿਊਜ਼ ਨੇ ਉਸ ਗੱਲਬਾਤ ਦੇ ਵਿੱਚ, ਪੂੰਜੀਵਾਦ ਦੇ ਖਿਲਾਫ ਗੱਲਾਂ ਲਿਖੀਆਂ ਨੇ, ਸੋ ਉਹ ਕਮਿਊਨਿਸਟ ਆਈਡੀਓਲੋਜੀ ਨਾਲ ਜੁੜਦੀ ਗੱਲ। ਸੋ ਕਈ ਜਿਹੜੇ ਐਨਾਲਿਸਟਸ ਨੇ ਉਹ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਕਿ ਕੁਝ ਗੱਲਾਂ ਬੜੀਆਂ ਰਾਈਟ ਵਿੰਗ ਨੇ, ਕੁਝ ਗੱਲਾਂ ਬੜੀਆਂ ਲੈਫਟ ਵਿੰਗ ਨੇ, ਅਤੇ ਉਹਨਾਂ ਨੂੰ ਇਹ ਲੱਗਦਾ ਕਿ ਸਾਰੀ ਚੀਜ਼ ਨੂੰ ਜੇ ਕੋਈ ਇੱਕ ਆਈਡੀਓਲੋਜੀ ਦੀ ਡੋਰੀ ਆਪਸ ਦੇ ਵਿੱਚ ਬੰਨ ਸਕਦੀ ਆ ਉਹ ਇਨਸੈਲ ਆਈਡੀਓਲੋਜੀ ਹੈ, ਕਿ ਇਹ ਕਿਸੇ ਰੋਮੈਂਟਿਕ ਰਿਲੇਸ਼ਨਸ਼ਿਪ ਦੇ ਵਿੱਚ ਨਾ ਜਾਣ ਵਾਲੇ ਜਿਹੜੇ ਫਰਸਟ੍ਰੇਟਿਡ ਮਰਦ ਹੋ ਜਾਂਦੇ ਨੇ ਕਿ ਕਿਤੇ ਉਹ ਵਾਲਾ ਜਿਹੜਾ ਰੀਜ਼ਨ ਆ ਉਹ ਇਸ ਹਮਲੇ ਦਾ ਕਾਰਨ ਤਾਂ ਨਹੀਂ ਬਣਿਆ, ਅਤੇ ਪੁਲਿਸ ਅਫਸਰਾਂ ਦੇ ਉੱਪਰ ਹਮਲਾ ਕਰਨ ਨੂੰ ਇਹ ਕਿਉਂ ਕਹਿੰਦਾ ਸੀ ਉਹ ਵੀ ਗੱਲ ਆ। ਇਹਦਾ ਤਰਕ ਇਹ ਸੀ ਕਿ ਜਿਹੜੀ ਪੁਲਿਸ ਹੈ ਅਤੇ ਜਿਹੜੇ ਬਾਕੀ ਦੇ ਇਲੀਟਸ ਨੇ ਉਹ ਇਸ ਕਰਪਟ ਸਿਸਟਮ ਨੂੰ ਸਪੋਰਟ ਕਰ ਰਹੇ ਨੇ, ਇਹਨੂੰ ਚੱਲਦਾ ਰੱਖਣ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ, ਇਸ ਕਰਕੇ ਉਹਨਾਂ ਦੇ ਉੱਪਰ ਹਮਲੇ ਹੋਣੇ ਚਾਹੀਦੇ ਆ। ਸੋ ਹੁਣ ਇਹ ਸਾਰੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਦੀ ਲੜੀ ਆ ਉਹ ਚੱਲਦੀ ਪਈ ਆ, ਅਤੇ ਲਾਈਕ ਆਈ ਸੈਡ ਕਿ ਜਿਹੜੀ ਉਹ ਫੀਮੇਲ ਪੁਲਿਸ ਆਫਿਸਰ ਫਟੜ ਹੋਈ ਸਨ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਸਥਿਰ ਦੱਸੀ ਜਾ ਰਹੀ ਹੈ। ਏਅਰ ਕੈਨੇਡਾ ਵੱਲੋਂ ਆਪਣੇ ਟਰੈਵਲ ਏਜੰਟਸ ਦਾ ਕਮਿਸ਼ਨ ਘਟਾਇਆ ਜਾ ਰਿਹਾ। ਏਅਰ ਕੈਨੇਡਾ ਜੋ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸਭ ਤੋਂ ਵੱਡਾ ਏਅਰ ਕੈਰੀਅਰ, ਸਭ ਤੋਂ ਵੱਡੀ ਏਅਰਲਾਈਨ ਆ, ਕੋਸਟ ਕਟਿੰਗ ਕਰ ਰਹੇ ਨੇ। ਏਅਰ ਕੈਨੇਡਾ ਵੱਲੋਂ ਐਸੋਸੀਏਸ਼ਨ ਆਫ ਕੈਨੇਡੀਅਨ ਟਰੈਵਲ ਏਜੰਸੀਜ਼ ਐਂਡ ਟਰੈਵਲ ਐਡਵਾਈਜ਼ਰਸ ਨੂੰ ਇਹ ਦੱਸਿਆ ਗਿਆ ਕਿ 1 ਜੁਲਾਈ ਤੋਂ ਉਹਨਾਂ ਦਾ ਕਮਿਸ਼ਨ ਘਟਾ ਦਿੱਤਾ ਜਾਏਗਾ। ਕੈਨੇਡਾ 'ਚ ਤਕਰੀਬਨ 27,000 ਟਰੈਵਲ ਏਜੰਟਸ ਨੇ, ਅਤੇ ਕਈਆਂ ਵਾਸਤੇ ਏਅਰ ਕੈਨੇਡਾ ਰਾਹੀਂ ਜਿਹੜਾ ਉਹਨਾਂ ਨੂੰ ਕਮਿਸ਼ਨ ਮਿਲਦਾ ਉਹਨਾਂ ਦੇ ਰੈਵਨਿਊ ਦਾ ਇੱਕ ਮੇਜਰ ਸੋਰਸ ਆ। ਕੁਝ ਇੰਡਸਟਰੀ ਓਬਜ਼ਰਵਰਸ ਦਾ ਇਹ ਕਹਿਣਾ ਕਿ ਜਦੋਂ ਏਅਰ ਕੈਨੇਡਾ ਵਾਲੇ ਆਹ ਕਮਿਸ਼ਨ 1 ਜੁਲਾਈ ਤੋਂ ਘਟਾ ਦਿੰਦੇ ਆ ਉਹਦੇ ਕਾਰਨ ਕਈ ਟਰੈਵਲ ਏਜੰਟਸ ਦੀ ਇਨਕਮ ਲਗਭਗ ਇੰਨੀ ਪ੍ਰਭਾਵਿਤ ਹੋ ਸਕਦੀ ਆ ਕਿ ਆਉਂਦੇ ਸਾਲਾਂ ਦੇ ਵਿੱਚ ਹੋ ਸਕਦਾ ਕਿ ਉਹ ਫਾਈਨੈਂਸ਼ਲੀ ਵਾਇਬਲ ਹੀ ਨਾ ਰਹਿਣ, ਉਹਨਾਂ ਵਾਸਤੇ ਕਾਰੋਬਾਰ ਕਰਨਾ ਔਖਾ ਹੋ ਜਾਵੇ, ਅਨਲੈਸ ਕਿ ਉਹ ਕੋਈ ਹੋਰ ਬਿਜ਼ਨਸ ਮਾਡਲ ਇਖਤਿਆਰ ਕਰਦੇ ਨੇ। ਕਿਉਂਕਿ ਏਜੰਟਸ ਦਾ ਏਅਰ ਕੈਨੇਡਾ ਤੋਂ ਜਿਹੜਾ ਆਉਣ ਵਾਲਾ ਰੈਵਨਿਊ ਆ ਉਹ ਤਕਰੀਬਨ 25% ਉਹਦੇ ਵਿੱਚ ਕਟੌਤੀ ਆ ਸਕਦੀ ਆ ਇਸ ਤਬਦੀਲੀ ਕਰਕੇ। ਜਿਹੜੀ ਆਮ ਤੌਰ 'ਤੇ ਜਿਹੜਾ ਕਮਿਸ਼ਨ ਦਿੱਤਾ ਜਾਂਦਾ ਨਾ ਉਹ 8-10% ਹੁੰਦਾ ਟਿਕਟ ਦੀ ਬੇਸ ਪ੍ਰਾਈਸ ਦਾ, ਅਤੇ ਜਿਹੜੇ ਕਈ ਇੰਡੀਪੈਂਡੈਂਟ ਟਰੈਵਲ ਏਜੰਟਸ ਨੇ ਉਹਨਾਂ ਦਾ ਇਹ ਕਹਿਣਾ ਵੀ ਸਾਡਾ ਤਾਂ ਕਮਿਸ਼ਨ ਆਲਰੇਡੀ ਏਅਰ ਕੈਨੇਡਾ ਨੇ ਘਟਾ ਕੇ 3-5% ਕਰ ਦਿੱਤਾ ਹੋਇਆ, ਜਾਂ ਕਈ ਵਾਰੀ ਇਹ ਤੋਂ ਵੀ ਘੱਟ ਕਮਿਸ਼ਨ ਮਿਲਦਾ। ਪਰ ਜਿਹੜੇ ਵੱਡੇ ਪਲੇਅਰਸ ਨੇ, ਕਿਉਂਕਿ ਜਿਨ੍ਹਾਂ ਦੇ ਵੋਲਿਊਮ ਜ਼ਿਆਦਾ ਨੇ, ਜੇ ਉਹਨਾਂ ਨੂੰ 8-10% ਕਮਿਸ਼ਨ ਮਿਲਦਾ ਸੀ ਉਹਦੇ ਵਿੱਚ ਵੀ ਹੁਣ ਜੇ ਕਟੌਤੀ ਹੁੰਦੀ ਆ ਤਾਂ ਉਹ ਇੱਕ ਸਿਗਨੀਫਿਕੈਂਟ ਅਮਾਊਂਟ ਹੋਏਗਾ। ਏਅਰ ਕੈਨੇਡਾ ਵੱਲੋਂ ਤਰਕ ਕੀ ਦਿੱਤਾ ਜਾ ਰਿਹਾ, ਉਹਨਾਂ ਦਾ ਕਹਿਣਾ ਵੀ ਦੇਖੋ, ਇੱਕ ਤਾਂ ਆਲਰੇਡੀ ਖਰਚੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਤੇਲ ਮਹਿੰਗਾ ਹੋ ਚੁੱਕਿਆ ਜਿਸ ਕਰਕੇ ਏਅਰ ਕੈਨੇਡਾ ਨੂੰ ਆਪਣੇ ਕਈ ਰਾਊਟਸ ਕੈਂਸਲ ਕਰਨੇ ਪਏ ਨੇ, ਅਤੇ ਏਅਰ ਕੈਨੇਡਾ ਆਲਰੇਡੀ ਇਹ ਗੱਲ ਵੀ ਕਹਿ ਚੁੱਕੇ ਆ ਕਿ ਤੇਲ ਦੀਆਂ ਵੱਧ ਚੁੱਕੀਆਂ ਕੀਮਤਾਂ ਕਾਰਨ ਮਿਡਲ ਈਸਟ ਦੀ ਵਾਰ ਕਰਕੇ ਉਹ ਜਿਹੜਾ ਵਾਧੂ ਖਰਚਾ ਉਹਦਾ 50-60% ਹਿੱਸਾ ਸਪੈਸ਼ਲੀ ਸੈਕਿੰਡ ਕੁਆਟਰ ਦੇ ਵਿੱਚ ਹਾਇਰ ਐਨਰਜੀ ਕੋਸਟਸ ਦਾ 50-60% ਹਿੱਸਾ ਏਅਰ ਕੈਨੇਡਾ ਰਿਕਵਰ ਨਹੀਂ ਕਰ ਸਕਣਗੇ। ਇਨ ਅਦਰ ਵਰਡਸ ਕਿ ਵਧੇ ਹੋਏ ਤੇਲ ਦੀ ਲਾਗਤ ਦਾ ਖਰਚਾ ਏਅਰ ਕੈਨੇਡਾ ਨੂੰ ਤਕਰੀਬਨ 50-60% ਆਪ ਐਬਜ਼ੋਰਬ ਕਰਨਾ ਪੈਣਾ, ਉਹ ਟਿਕਟਾਂ ਦੇ ਵਿੱਚ ਪ੍ਰਾਈਸਿਸ ਵਧਾ ਕੇ ਉਹ ਖਰਚੇ ਦੀ ਭਰਪਾਈ ਨਹੀਂ ਕਰ ਸਕਣਗੇ। ਸੋ ਇੱਕ ਇਹ ਰੀਜ਼ਨ ਆ ਕਿ ਉਹ ਆਪਣੇ ਟਰੈਵਲ ਏਜੰਟਸ ਦਾ ਕਮਿਸ਼ਨ ਘਟਾ ਰਹੇ ਨੇ। ਜਦੋਂ ਇਹ ਪੁੱਛਿਆ ਗਿਆ ਕਿ ਜਦੋਂ ਤੇਲ ਦੀ ਕੀਮਤ ਘਟਦੀ ਹੈ ਕੀ ਇਹ ਕਮਿਸ਼ਨ ਦੁਬਾਰਾ ਤੋਂ ਵਾਪਸ ਫਿਰ ਉਸੇ ਪੱਧਰ 'ਤੇ ਆ ਜਾਏਗਾ ਜਿੱਥੇ ਹੈ, ਉਹਦੇ ਬਾਰੇ ਉਹਨਾਂ ਦਾ ਕਹਿਣਾ ਵੀ ਨਹੀਂ, ਇੰਡਸਟਰੀ ਬੜੀ ਤੇਜ਼ੀ ਨਾਲ ਚੇਂਜ ਹੋ ਰਹੀ ਆ, ਆਰਟੀਫਿਸ਼ਲ ਇੰਟੈਲੀਜੈਂਸ ਇਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਲੈ ਕੇ ਆ ਰਹੀ ਆ, ਸੋ ਕੋਈ ਕਮਿਟ ਨਹੀਂ ਕਰਦੇ ਇਸ ਗੱਲ 'ਤੇ ਕਿ ਕੀ ਸੱਚਮੁੱਚ ਜਿਹੜਾ ਕਮਿਸ਼ਨ ਆ ਦੁਬਾਰਾ ਉਹਨੂੰ ਵਧਾ ਦਿੱਤਾ ਜਾਏਗਾ ਕਿ ਨਹੀਂ। ਜਿਹੜੀ ਟਰੈਵਲ ਏਜੰਟਸ ਦੀਆਂ ਔਰਗਨਾਈਜੇਸ਼ਨਸ ਨੇ, ਸੰਸਥਾਵਾਂ ਨੇ, ਉਹਨਾਂ ਦਾ ਇਹ ਕਹਿਣਾ ਕਿ ਜੀ ਟਰੈਵਲ ਏਜੰਟ ਜਦੋਂ ਵੀ ਆਪਣੇ ਗਾਹਕ ਵਾਸਤੇ ਕੋਈ ਟਿਕਟ ਬੁੱਕ ਕਰਦੇ ਆ ਉਹਨਾਂ ਦਾ ਸਭ ਤੋਂ ਵੱਡਾ ਸਭ ਤੋਂ ਪਹਿਲਾ ਜਿਹੜਾ ਮਕਸਦ ਹੁੰਦਾ ਉਹ ਤਾਂ ਇਹ ਆ ਕਿ ਉਹਨਾਂ ਦੇ ਕਸਟਮਰ ਵਾਸਤੇ ਕਿਹੜੀ ਏਅਰਲਾਈਨ ਸਭ ਤੋਂ ਵਧੀਆ ਸਰਵਿਸ ਪ੍ਰੋਵਾਈਡ ਕਰੇਗੀ, ਕਿਹੜੀ ਏਅਰਲਾਈਨ ਢੁਕਵੀਂ ਆ। ਪਰ ਕਹਿੰਦੇ ਨਾਲ ਦੀ ਨਾਲ ਇਹ ਵੀ ਦੇਖਿਆ ਜਾਂਦਾ ਕਿ ਸਾਨੂੰ ਟਰੈਵਲ ਏਜੰਟਸ ਨੂੰ ਕਿਹੜੀ ਏਅਰਲਾਈਨ ਵਧੀਆ ਸਪੋਰਟ ਕਰ ਰਹੀ ਆ। ਸੋ ਇੱਕ ਤਰ੍ਹਾਂ ਉਹਨਾਂ ਨੇ ਚੇਤਾਵਨੀ ਇਹ ਦਿੱਤੀ ਆ ਕਿ ਜੇ ਏਅਰ ਕੈਨੇਡਾ ਸਾਡਾ ਕਮਿਸ਼ਨ ਘਟਾਉਂਦੇ ਨੇ ਤਾਂ ਸਾਡੇ ਕੋਲ ਵੀ ਚੋਇਸਿਸ ਹੈਗੀਆਂ ਨੇ ਕਿ ਇਹ ਏਅਰ ਕੈਨੇਡਾ ਨੂੰ ਲੈਣੇ ਦੇ ਦੇਣੇ ਵੀ ਪੈ ਸਕਦੇ ਆ। ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ 1 ਜੁਲਾਈ ਤੋਂ ਏਅਰ ਕੈਨੇਡਾ ਵੱਲੋਂ ਆਪਣੇ ਟਰੈਵਲ ਏਜੰਟਸ ਦਾ ਜਿਹੜਾ ਕਮਿਸ਼ਨ ਆ ਉਹਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ।